ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ, ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਸਥਾਨਾਂ ਦੇ ਦਰਸ਼ਨ ਦਦਾਰੇ ਕੀਤੇ ਹਨ, ਨਾਲ ਬਾਦਸ਼ਾਹ ਜਹਾਂਗੀਰ ਸਤਿਗੁਰੂ ਜੀ ਦੇ ਅਸਥਾਨਾਂ ਤੇ ਹਾਜ਼ਰੀਆਂ ਭਰ ਰਿਹਾ। ਗੋਇੰਦਵਾਲ ਸਾਹਿਬ ਤੋਂ ਚੱਲ ਕੇ ਸ੍ਰੀ ਤਰਨ ਤਾਰਨ ਸਾਹਿਬ ਆਏ, ਪੰਜਵੇਂ ਪਾਤਸ਼ਾਹ ਦੇ ਪਾਵਨ ਸਥਾਨਾਂ ਦੇ ਦਰਸ਼ਨ ਕੀਤੇ, ਪਰ ਚੱਲਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ। ਬਾਦਸ਼ਾਹ ਨੇ ਬੇਨਤੀ ਕੀਤੀ ਕਿ ਮੇਰੇ ਨਾਲ ਬਹੁਤ ਭਾਰੀ ਫੌਜ ਹੈ, ਨਗਰ ਦੇ ਵਿੱਚ ਆ ਕੇ ਨੇੜੇ ਉਤਾਰਾ ਕਰਾਂਗੇ, ਨਗਰ ਦਾ ਨੁਕਸਾਨ ਹੋਵੇਗਾ। ਗੁਰੂ ਪਾਤਸ਼ਾਹ ਨੂੰ ਬੇਨਤੀ ਕਰੋ ਕਿ ਨਗਰ ਤੋਂ ਬਾਹਰ ਬਾਹਰ ਕਿਤੇ ਮੈਨੂੰ ਟਿਕਾਣਾ ਦੱਸਣ, ਉੱਥੇ ਡੇਰਾ ਕਰ ਲਵਾਂ। ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਗੁਮਟਾਲੇ ਨਗਰ ਦੇ ਪਾਸ ਬਾਦਸ਼ਾਹ ਨੇ ਡੇਰਾ ਕੀਤਾ। ਸਤਿਗੁਰਾਂ ਦੀਆਂ ਫੌਜਾਂ ਵੀ ਬਾਹਰ ਹੀ ਟਿਕੀਆਂ। 5-7 ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਅਰਦਾਸ ਕਰਵਾਈ। ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਾਜ਼ਰੀ ਭਰ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਸ਼ੁਕਰਾਨੇ ਦੀ ਅਰਦਾਸ ਕਰਵਾ ਕੇ ਛੇਵੇਂ ਪਾਤਸ਼ਾਹ ਆਪਣੇ ਮਹਿਲਾਂ ਚ ਆਏ ਨੇ। ਮਾਤਾ ਗੰਗਾ ਜੀ ਨੇ ਭਾਰੀ ਸਵਾਗਤ ਕੀਤਾ। ਬਹੁਤ ਖੁਸ਼ੀ ਹੈ, ਸਾਰੇ ਨਗਰ ਚ ਮਾਹ ਹੈ, ਉਤਸਵ ਹੈ ਕਿ ਛੇਵੇਂ ਪਾਤਸ਼ਾਹ ਮਹਾਰਾਜ ਪਿਛਲੇ ਕਈ ਮਹੀਨਿਆਂ ਤੋਂ ਗਵਾਲੀਅਰ ਦੇ ਕਿਲੇ ਵੱਲ ਦਿੱਲੀ ਵੱਲ ਗਏ ਹੋਏ, ਅੱਜ ਪਰਤੇ ਨੇ। ਸਾਰੀ ਸੰਗਤ ਵਿੱਚ ਖੁਸ਼ੀ ਹੈ, ਵੱਡੀਆਂ ਵੱਜ ਰਹੀਆਂ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਜ਼ਾਰ ਸਜਾਏ ਗਏ ਨੇ, ਫੁੱਲਾਂ ਦੀਆਂ ਮਾਲਾਵਾਂ ਨਾਲ ਗੁੰਦ ਦਿੱਤੇ ਗਏ ਨੇ, ਸੋਹਣੀਆਂ ਸੁਗੰਧੀਆਂ ਦਾ ਚਰਚਨ ਹੋਇਆ। ਰਾਤ ਨੂੰ ਦੇਸੀ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਗਈ। ਗੁਰੂ ਕੇ ਸਿੱਖ ਗੁਰਦੇਵ ਦੇ ਦਰਸ਼ਨ ਕਰ ਕਰਕੇ ਵਾਰੇ ਵਾਰੇ ਜਾ ਰਹੇ ਨੇ, ਬਲਿਹਾਰ ਜਾ ਰਹੇ ਨੇ। ਆਓ, ਜਿਵੇਂ ਬਾਦਸ਼ਾਹ ਜਹਾਂਗੀਰ ਗੁਰੂ ਦਰਬਾਰ ਦੇ ਦਰਸ਼ਨ ਕਰਨ ਲਈ ਆ ਰਿਹਾ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਕਰ ਕੇ ਖਾਨ ਰੁਪਾਨ।
ਰਾਤ ਦਾ ਸਮਾਂ ਸੀ ਮਹਾਰਾਜ ਜਦੋਂ ਆਸਣ ਤੇ ਪਹੁੰਚ ਗਏ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਮਾਤਾ ਗੰਗਾ ਜੀ ਨੇ ਕਈ ਪ੍ਰਕਾਰ ਦੇ ਪਕਵਾਨ ਭੋਜਨ ਤਿਆਰ ਕਰਵਾਏ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਭੋਜਨ ਗ੍ਰਹਿਣ ਕੀਤਾ ਹੈ।
ਸਭ ਪੁਰ ਕੋ ਆਨੰਦ ਦੇ ਬਾਨੀ ਮਿਰਦੁਲ ਬਖਾਨ।
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਿਤਨੇ ਨਿਵਾਸੀ ਸਨ, ਸਭ ਨਾਲ ਮਹਾਰਾਜ ਜੀ ਨੇ ਸੋਹਣੇ ਬਚਨ ਬਿਲਾਸ ਕੀਤੇ, ਸਭ ਨੂੰ ਆਨੰਦ ਖੇੜਾ ਪ੍ਰਦਾਨ ਕੀਤਾ। ਜਿੰਨੇ ਸ਼ਹਿਰ ਨਿਵਾਸੀ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਏ, ਸਭ ਨਾਲ ਗੱਲਬਾਤ ਕੀਤੀ, ਸਭ ਦਾ ਹਾਲ ਚਾਲ ਪੁੱਛਿਆ, ਸਭ ਨੂੰ ਮਹਾਰਾਜ ਜੀ ਨੇ ਖੁਸ਼ੀਆਂ ਪ੍ਰਦਾਨ ਕੀਤੀਆਂ ਹਨ।
ਚੌਪਈ ਜਥਾ ਯੋਗ ਬੋਲੇ ਸਭ ਸਾਥ।
ਜਥਾ ਯੋਗ ਸਭ ਨਾਲ ਗੱਲਬਾਤ ਕੀਤੀ। ਜਿੰਨੇ ਨਗਰ ਨਿਵਾਸੀ ਆਏ ਨੇ, ਦੁਕਾਨਦਾਰ ਆਏ ਨੇ, ਨਗਰ ਦੇ ਜਿਹੜੇ ਮੁਖੀਏ ਸਿੱਖ ਸੀ ਉਹ ਆਏ ਨੇ, ਸਭ ਨਾਲ ਮਹਾਰਾਜ ਜੀ ਨੇ ਬਚਨ ਬਿਲਾਸ ਕੀਤੇ, ਸਭ ਦਾ ਹਾਲ ਚਾਲ ਪੁੱਛਿਆ,
ਕੁਸ਼ਲ ਪ੍ਰਸ਼ਨ ਕਰਕੇ ਗੁਰਨਾਥ।
ਸਭ ਨੂੰ ਕੁਸ਼ਲ ਪ੍ਰਸੰਨਤਾ ਦੇ ਸਵਾਲ ਕੀਤੇ ਸੁਣੇ ਹਨ।
ਮਹਿਲ ਆਪਣੇ ਜਾਏ ਸੁਹਾਏ।
ਸਾਰੀ ਸੰਗਤ ਨੂੰ ਮਿਲ ਕੇ ਦਰਸ਼ਨ ਦੇ ਕੇ ਸਤਿਗੁਰੂ ਜੀ ਆਪਣੇ ਮਹਿਲਾਂ ਚ, ਜਿਹੜੇ ਸਤਿਗੁਰਾਂ ਦੇ ਨਿੱਜੀ ਮਹਿਲ ਨੇ ਜਿੱਥੇ ਪਾਤਸ਼ਾਹ ਬਿਰਾਜਦੇ ਨੇ, ਆਪਣੇ ਨਿੱਜੀ ਮਹਿਲਾਂ ਵਿੱਚ ਸਤਿਗੁਰੂ ਜੀ ਆਏ ਹਨ।
ਤਬ ਦਮੋਦਰੀ ਮੋਦ ਬਢਾਏ।
ਜਦੋਂ ਆਪਣੇ ਨਿੱਜ ਮਹਿਲਾਂ ਚ ਆਏ ਨੇ ਤੇ ਫਿਰ ਸਤਿਗੁਰੂ ਜੀ ਦੇ ਸਤਿਕਾਰਯੋਗ ਮਹਿਲ, ਸਤਿਕਾਰਯੋਗ ਮਾਤਾ ਦਮੋਦਰੀ ਜੀ ਆਏ ਬੜੀ ਖੁਸ਼ੀ ਨਾਲ। ਮਾਤਾ ਦਮੋਦਰੀ ਜੀ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਬੰਦਨ ਕਰੀ ਬੰਦ ਕਰ
ਤਬੈ। ਦੋਵੇਂ ਹੱਥ ਜੋੜ ਕੇ ਬੜੇ ਅਦਬ ਨਾਲ ਮਾਤਾ ਦਮੋਦਰੀ ਜੀ ਨੇ ਗੁਰੂ ਚਰਨਾਂ ਚ ਵੰਦਨਾ ਕੀਤੀ, ਨਮਸਕਾਰ ਕੀਤੀ ਹੈ। ਧੰਨ ਭਾਗ ਅਹੋ ਭਾਗ ਮਾਤਾ ਦਮੋਦਰੀ ਜੀ ਦੇ, ਜਿਨ੍ਹਾਂ ਨੂੰ ਪ੍ਰਤੱਖ ਰੂਪ ਵਿੱਚ ਪਰਮੇਸ਼ਰ ਪਤੀ ਰੂਪ ਚ ਪ੍ਰਾਪਤ ਹੋਏ ਨੇ ਸੰਸਾਰ ਚ। ਕਿੱਡੇ ਵੱਡੇ ਭਾਗ ਨੇ ਮਾਤਾ ਦਮੋਦਰੀ ਜੀ ਦੇ। ਬੜੇ ਅਦਬ ਨਾਲ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਦੇਖਿਓ ਕੰਤ ਮਹਾ ਦੁੱਤ ਫਬੈ।
ਆਪਣੇ ਕੰਤ ਦੇ ਦਰਸ਼ਨ ਕੀਤੇ, ਬੜੀ ਦੁਤੀ ਹੈ, ਬੜੀ ਦੁਤੀ ਦੇ ਨਾਲ ਸੋਹਣੇ ਪ੍ਰਕਾਸ਼ ਨਾਲ, ਸੋਹਣੇ ਜਲਾਲ ਨਾਲ छेवें पातशाह जी सज रहे हन
दासी गन सेवा सब ठानी
बेअंत दासियां दास गुरु के महलां च हाजर ने जेड़े सर्व प्रकार दियां सेवावां कर रहे हन
सुपते सतगुर सेज महानी
रात्रि दा समय सतगुरु जी अपने सुखासना ते बिराजे ने महाराज जी दा पलगा बड़ा सोहना बिछाउणा है सफेद रंग दी बिछाई है ओदे ते धन गुरु हरगोबिंद साहब जी विराजमान होए हन
जामनी साते जागृत होए
रात बीती है पैर रात रहिंदिआं अमृत वेले दा समा होया जो सतगुरां दा रोज दा नेम सी छेवें पातशाह दा पैर रात रहिंदिआं अमृत वेले महाराज छेवें पातशाह जी उठे ने अपनी सेजा दा अपने पलंगे दा त्याग कीता है
सोचा चार करी सब जोए
और जाके सोचा चार कीता है इशनान पान कीते हन
कर इशनान को लाए ध्यान
इशनान करन तो बाद महाराज अपने आसन ते आए ने और अपने ध्यान विच मगन होके बैठे हन अपने निज स्वरूप विच ध्यान जोड़िया बहुत घट साधक होणगे जेड़े निज ध्यान परायण होके बैठदे होणगे छेवें पातशाह साडे सारयां लई पूरने पा रहे कि गुरसिख जदों अमृत वेले उठे इशनान पान करन तों परंत कुछ समां नेत्र मुंद के अपनियां पौहां दे विचकार अपना ध्यान एकागर करके ध्यान दी साधना करे नाल नाल नाम सिमरन दा जप करे ए अति जरूरी है हर एक सिख वास्ते तो छेवें पातशाह जी नेता प्रति महाराज दा ये नेम सी अपने ध्यान परायण होए ने अपने निज स्वरूप विच सतगुरु जी ने ताड़ी लाई है
थिर कर ब्रिति लियो रस ज्ञान
अपनी ब्रिति नू थिर करके जो अंदर दा आत्म रस है सतगुरां दा उस आत्मा दे रस नू सतगुरु जी ने अपने स्वै अंतर आत्मे पुंछिया अपने अंदरों ही माणिया है
संगत सकल सो मज्जत होए कै
इतर जिन्नियां संगतां जिन्ने गुरसिख ने सब ने इशनान पान कीते सब त्यार बर त्यार होए
सुन है करै कीर्तन सुख पै कै
महाराज सच्चे पातशाह दे दरबार च कीर्तन हो रहा है संगतां हाजरियां भर के कीर्तन सुन दियां हन कई गुरसिख नाल नाल कीर्तन गायन करदे हन
जह कै पुर मैं हर हर मंदर
सारे श्री अमृतसर शहर विच सचखंड श्री हरमंदर साहब दरबार साहब दे अंदर
भजन होत एक रस प्रभ सुंदर
एक रस भजन हो रहा दरबार साहब दे अंदर भी भजन हो रहा सारे शहर दे विच भी हर पासे अमृत वेले भजन ही हो रहा नाम कीर्तन दा जाप हो रहा है किते गुरबाणी पढ़ी जा रही है किते सुनी जा रही है
सूरज उदय भोग तब परयो
जदों सूरज उदय होया ते दरबार साहब विखे सर्वासा पूर्ण करने वाली श्री आसा जी दी वार दे शब्द कीर्तन दा भोग पाया गया
सबिन गुरु को दर्शन करयो
सब ने सतगुरु छेवें पातशाह जी दे दर्शन कीते धन गुरु हरगोबिंद साहब जी महाराज जी दे दीदार कीते हन
जहांगीर के नर पुन आए
जदों दिन चढ़ गया तो बादशाह जहांगीर दे जेड़े अहलकार सन ओ आए ने सतगुरु जी दे पास गुरु घर विच
कह पंचामृत बहु करवाए
महाराज बादशाह जां पना आप जी दे दर्शना नू आ रहा है तो गुरुदेव ने हुक्म करके के बादशाह नाल भी काफी फौज होनी है संगत भी है खुली कड़ा प्रसाद दी देग महाराज जी ने तैयार करवाई है
इतने बिखे आप चल आयो
इन्हे नू बादशाह भी आप चल के आ गया
कह सतगुर को संग मिलायो
और सतगुरु छेवें पातशाह जी महाराज जी नू अपने नाल बेनती करके लिया
प्रथम अकाल तख्त को आए
बादशाह नू नाल लै के सतगुरु जी पहला श्री अकाल तख्त साहब आए हन श्री अकाल तख्त साहब ते आके पहला हाजरी भरी है
दर्शन देखत सीस निवाए
श्री अकाल तख्त साहब ते आके दर्शन कीते ने सीस चुका के प्रणाम कीती है खालसा जी शस्त्रधारी सूरमिया दी मर्यादा रही है जेड़े शस्त्रधारी सूरमे ने ओ हुण ताई भी पहला भी जदों दरबार साहब जान पहला श्री अकाल तख्त साहब ते हाजरी भर दे फिर दरबार साहब जाके नमस्कार कर दे ए पुरातन समय तो मर्यादा रही है हुण भी बहुत सारे शस्त्रधारी जेड़े सूरमे हन बाणी बाणे दे तारनी ਉਹ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੁੰਦੇ, ਉੱਥੇ ਹਾਜ਼ਰੀ ਭਰ ਕੇ ਫਿਰ ਦਰਬਾਰ ਸਾਹਿਬ ਜਾ ਕੇ ਨਮਸਕਾਰ ਕਰਦੇ। ਖਾਲਸਾ ਜੀ, ਬਹੁਤ ਸਾਰੀਆਂ ਸੂਖਸ਼ਮ ਰਿਵਾਵਾਂ ਜਿਹੜੀਆਂ ਹੁਣ ਸਮੇਂ ਸਮੇਂ ਨਾਲ ਅਲੋਪ ਹੀ ਹੁੰਦੀਆਂ ਜਾ ਰਹੀਆਂ ਹਨ ਜਾਣਕਾਰੀ ਦੇ ਅਭਾਵ ਕਰਕੇ, ਤੇ ਜਦੋਂ ਕੋਈ ਦੱਸਦਾ ਹੈ ਤਾਂ ਫਿਰ ਉਸ ਵੇਲੇ ਕਹਿੰਦੇ ਜੀ ਤਾਂ ਕੋਈ ਨਵੀਂ ਮਰਿਆਦਾ ਦੱਸੀ ਜਾ ਰਹੀ ਹੈ। ਹੁੰਦੀ ਉਹ ਪੁਰਾਣੀ ਹੈ, ਪਰ ਅਸੀਂ ਸੁਣਦੇ ਜਦੋਂ ਪਹਿਲੀ ਵਾਰ ਹਾਂ ਤੇ ਫਿਰ ਸਾਨੂੰ ਲੱਗਦਾ ਵੀ ਇਹ ਨਵੀਂ ਮਰਿਆਦਾ ਹੈ। ਛੇਵੇਂ ਪਾਤਸ਼ਾਹ ਜਦੋਂ ਆਏ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਆਏ, ਬਾਦਸ਼ਾਹ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਹਾਜ਼ਰੀ ਭਰੀ ਹੈ।
ਤਹਿ ਨਿਜ ਕਰਤੇ ਧਨ ਅਰਪਾਇਓ,
ਉੱਥੇ ਸਤਿਗੁਰੂ ਜੀ ਨੇ ਵੀ ਅਕਾਲ ਤਖ਼ਤ ਸਾਹਿਬ ਤੇ ਮਾਇਆ ਭੇਟ ਕੀਤੀ। ਬਾਦਸ਼ਾਹ ਜਹਾਂਗੀਰ ਨੇ ਵੀ ਜਥਾ ਸ਼ਕਤ ਜੋ ਭੇਟਾ ਲਿਆਇਆ ਸੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਟਾ ਕੀਤੀ।
ਕਰ ਅਰਦਾਸ ਕਰਾਹੋ ਬ੍ਰਤਾਇਓ,
ਮਹਾਰਾਜ ਜੀ ਨੇ ਅਰਦਾਸ ਬੇਨਤੀ ਹੋਈ ਇੱਥੇ ਅਕਾਲ ਤਖ਼ਤ ਸਾਹਿਬ ਤੇ ਹਾਜ਼ਰੀ ਦੀ। ਤੋ ਕੜਾ ਪ੍ਰਸ਼ਾਦ ਦੀ ਦੇਗ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਵਰਤੀ।
ਗੁਰੂ ਸਹਿਤ ਹਜ਼ਰਤ ਮੁਦ ਧਾਰ,
ਸਤਿਗੁਰੂ ਜੀ ਦੇ ਸਮੇਤ ਬਾਦਸ਼ਾਹ ਜਹਾਂਗੀਰ ਨੇ ਕੜਾ ਪ੍ਰਸ਼ਾਦ ਦਾ ਵਰਤਾਰਾ ਲਿਆ, ਬਹੁਤ ਖੁਸ਼ ਹੋਇਆ।
ਪੁਨ ਗਮਨੇ ਹੇਰਨ ਦਰਬਾਰ,
ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਚੱਲੇ ਹਨ।
ਔਰ ਦਰਸ਼ਨੀ ਬੰਦਨ ਕਰੇ,
ਦਰਸ਼ਨੀ ਡੋੜੀ ਤੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਜਦੋਂ ਮੱਥਾ ਟੇਕਿਆ ਵੇਖ ਕੇ ਬਾਦਸ਼ਾਹ ਨੇ ਵੀ ਸੀਸ ਝੁਕਾਇਆ। ਪਹਿਲਾਂ ਜਿਹੜੀ ਬਾਹਰਲੀ ਦਰਸ਼ਨੀ ਡੋੜੀ ਹੈ ਇੱਥੇ ਆ ਕੇ ਨਮਸਕਾਰ ਕੀਤੀ।
ਗਮਨੇ ਸਨਮੁਖ ਅੰਤਰ ਬਰੇ,
ਔਰ ਦਰਬਾਰ ਸਾਹਿਬ ਦੇ ਵਿੱਚ ਪੌੜੀ ਦੇ ਰਾਹ ਜਿਹੜੀ ਦਰਸ਼ਨੀ ਡੋੜੀ ਹੈ ਉਹਦੇ ਰਾਹੀਂ ਪ੍ਰਵੇਸ਼ ਕਰਕੇ ਪੁਲ ਦੇ ਰਸਤਿਓਂ ਜਾਣ ਲੱਗੇ ਹਨ।
ਪੁਲ ਪਰ ਗਏ ਦਰਬਾਰ ਅਗਾਰੀ,
ਬੜੇ ਅਦਬ ਨਾਲ ਬੜੇ ਭੈ ਨਾਲ ਸਤਿਗੁਰਾਂ ਦਾ ਸਤਿਕਾਰ ਰੱਖਦਿਆਂ ਪੁਲ ਦੇ ਰਸਤਿਓਂ ਜਾ ਰਹੇ ਨੇ। ਗੁਰੂ ਦਰਬਾਰ ਚ ਜਦੋਂ ਜਾਈਏ ਸਤਿਗੁਰਾਂ ਦਾ ਭੈ ਅਦਬ ਹਿਰਦੇ ਚ ਹੋਣਾ ਚਾਹੀਦਾ ਹੈ। ਤੋ ਬੜੇ ਭੈ ਅਦਬ ਦੇ ਨਾਲ ਸਤਿਗੁਰੂ ਜੀ ਜਾ ਰਹੇ ਨੇ ਵੀ ਵੱਡਿਆਂ ਦਾ ਦਰਬਾਰ ਹੈ। ਕੱਲ ਵੀ ਕਥਾ ਚ ਬਚਨ ਆਇਆ ਜਦੋਂ ਮਹਾਰਾਜ ਜੀ ਨੇੜੇ ਆ ਗਏ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਘੋੜੇ ਤੋਂ ਥੱਲੇ ਲੱਥ ਗਏ, ਪੈਦਲ ਚੱਲ ਕੇ ਚੱਲੇ ਵੀ ਮਹਾਰਾਜ ਜੀ ਦੇ ਸਥਾਨ ਤੇ ਚੱਲੇ ਆ, ਭੈ ਨਾਲ ਜਾਣਾ ਘੋੜੇ ਤੇ ਸਵਾਰ ਹੋ ਕੇ ਨਹੀਂ ਜਾਣਾ। ਤੋ ਇਹ ਭੈ ਇਹ ਅਦਬ ਗੁਰੂ ਪਾਤਸ਼ਾਹ ਜੀ ਦੇ ਦਰ ਪ੍ਰਤੀ ਆਪਣੇ ਹਿਰਦੇ ਚ ਹਰ ਇੱਕ ਗੁਰਸਿੱਖ ਨੂੰ ਰੱਖਣਾ ਚਾਹੀਏ। ਇਤਿਹਾਸ ਸਾਡੀ ਸਦਾ ਹੀ ਅਗਵਾਈ ਕਰਦਾ ਗੁਰੂ ਖਾਲਸਾ ਜੀ, ਜਿਵੇਂ ਗੁਰਬਾਣੀ ਸਾਡੀ ਸਦਾ ਅਗਵਾਈ ਕਰਦੀ ਹੈ, ਏਦਾਂ ਸਤਿਗੁਰਾਂ ਦਾ ਇਤਿਹਾਸ ਪ੍ਰੈਕਟੀਕਲੀ ਰੂਪ ਦੇ ਵਿੱਚ ਸਦਾ ਸਾਡੀ ਅਗਵਾਈ ਕਰਦਾ ਹੈ। ਪੜ੍ਹਨ ਸੁਣਨ ਦਾ ਲਾਭ ਤਦੇ ਹੀ ਹੈ ਜੇ ਸੁਣ ਪੜ੍ਹ ਕੇ ਉਹਦੇ ਮੁਤਾਬਕ ਚੱਲਣ ਦਾ ਯਤਨ ਕਰੀਏ। ਮਹਾਰਾਜ ਜੀ ਪੁਲ ਦੇ ਰਸਤੇ ਅੰਦਰ ਗਏ, ਬਾਦਸ਼ਾਹ ਜਹਾਂਗੀਰ ਵੀ ਨਾਲ ਹੈ ਤੇ ਬੜੇ ਭਾਵ ਨਾਲ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਜਾ ਰਹੇ ਨੇ।
ਕਰ ਪ੍ਰਣਾਮ ਕੋ ਬਰੇ ਮਝਾਰੀ,
ਪ੍ਰਣਾਮ ਕਰਕੇ ਬੜੇ ਅਦਬ ਨਾਲ ਦਰਸ਼ਨੀ ਡੋੜੀ ਤੋਂ ਫਿਰ ਅੰਦਰਲੇ ਦਰਬਾਰ ਦੇ ਜਿਹੜਾ ਮੁੱਖ ਦਰਵਾਜ਼ਾ ਹੈ ਉੱਥੇ ਨਮਸਕਾਰ ਕਰਕੇ ਦਰਬਾਰ ਦੇ ਵਿੱਚ ਪ੍ਰਵੇਸ਼ ਕੀਤਾ।
ਗਾਏ ਰਬਾਬੀ ਸ਼ਬਦ ਅਖੰਡ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਰਬਾਬੀ ਕੀਰਤਨ ਕਰ ਰਹੇ ਅਖੰਡ ਕੀਰਤਨ। ਦਰਬਾਰ ਸਾਹਿਬ ਦੀ ਮਰਿਆਦਾ ਹੈ ਕਿ ਅਖੰਡ ਕੀਰਤਨ ਹੁੰਦਾ, ਕੀਰਤਨ ਚ ਕਥਾ ਨਹੀਂ ਹੁੰਦੀ। ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜੀ ਦੇ ਦਰਬਾਰਾਂ ਚ ਕੀਰਤਨ ਹੋਵੇ, ਕੀਰਤਨ ਦੀ ਮਰਿਆਦਾ ਹੀ ਇਹ ਚਾਹੀਏ ਕਿ ਕੀਰਤਨ ਅਖੰਡ ਹੀ ਹੋਣਾ ਚਾਹੀਦਾ, ਕੀਰਤਨ ਵਿੱਚ ਕਥਾ ਨਹੀਂ ਹੋਣੀ ਚਾਹੀਦੀ। ਹੁਣ ਤਾਂ ਸਾਡੇ ਕਈ ਕੀਰਤਨੀਏ ਸਿੰਘ ਵੀਰ ਖਬਰੇ ਮਨ ਦਾ ਗੋਬਰ ਕੱਢਣਾ ਹੁੰਦਾ, ਕੀਰਤਨ ਦਾ ਸ਼ਬਦ ਛੱਡ ਕੇ ਵਿੱਚ ਕਥਾ ਸ਼ੁਰੂ ਕਰ ਲੈਂਦੇ। ਜਦੋਂ ਕਥਾ ਹੋਵੇ ਉਦੋਂ ਕਥਾ ਹੋਵੇ, ਜਦੋਂ ਕੀਰਤਨ ਤੇ ਅਖੰਡ ਦੀ ਮਰਿਆਦਾ ਹੈ ਉਹ ਅਖੰਡ ਕੀਰਤਨ ਹੀ ਹੋਣਾ ਚਾਹੀਏ। ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਅਖੰਡ ਕੀਰਤਨ ਹੋ ਰਿਹਾ ਹੈ।
ਇੱਕ ਸੱਤਾ ਦੂਸਰ ਬਲਵੰਡ,
ਕੀਰਤਨ ਕੌਣ ਕਰ ਰਹੇ ਨੇ? ਭਾਈ ਸੱਤਾ ਜੀ, ਭਾਈ ਬਲਵੰਡ ਜੀ, ਭਾਈ ਬਾਬਕ ਜੀ, ਇਹ ਮਹਾਰਾਜ ਜੀ ਦੇ ਕੀਰਤਨੀਏ ਹਨ। ਬੜੇ ਪ੍ਰੇਮ ਨਾਲ ਰੀਝ ਰੀਝ ਕੇ ਕੀਰਤਨ ਕਰ ਰਹੇ ਨੇ।
ਨਿਕਟ ਗ੍ਰੰਥ ਸਾਹਿਬ ਬ੍ਰਿਧ ਭਾਈ,
ਲਾਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਤੇ ਸੋਹਣਾ ਚੰਦੋਆ ਚਾਨਣੀ ਤਣੀ ਹੋਈ ਹੈ ਤੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਤਾਬਿਆਂ ਬੈਠੇ ਹਨ ਔਰ ਚਬਰ ਸਾਹਿਬ ਚੁਲਾ ਰਹੇ ਹਨ।
ਬੈਠੇ ਸਿੱਖ ਸੰਤ ਸਮੁਦਾਈ,
ਜਿੰਨੇ ਸਿੱਖ ਨੇ ਮਹਾਰਾਜ ਜੀ ਦੇ ਸੰਤ ਰੂਪ ਉਹ ਸਾਰੇ ਦਰਬਾਰ ਵਿੱਚ ਦੀਵਾਨ ਵਿੱਚ ਬੈਠੇ ਹੋਏ ਨੇ
ਜਬਰ ਜਵਾਹਰ ਅਰ ਦੀਨਾਰ
ਪਾਤਸ਼ਾਹ ਕਈ ਤਰ੍ਹਾਂ ਦੀਆਂ ਭੇਟਾਵਾਂ ਲਿਆਇਆ ਗੁਰੂ ਪਾਤਸ਼ਾਹ ਦੇ ਦਰਬਾਰ ਚ ਭੇਟਾ ਕਰਨ ਲਈ ਕਈ ਤਰ੍ਹਾਂ ਦੇ ਜਬਰ ਜਵਾਹਰਾਤ ਕੀਮਤੀ ਆਭੂਸ਼ਣ ਗਹਿਣੇ ਮਹਾਰਾਜ ਜੀ ਦੇ ਦਰਬਾਰ ਲਈ ਲਿਆਇਆ
ਅਰਪਣ ਕਰ ਅਰਦਾਸ ਉਦਾਰ
ਉਹ ਭੇਟਾ ਕਰਕੇ ਗੁਰੂ ਦਰਬਾਰ ਵਿੱਚ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਬਾਦਸ਼ਾਹ ਜਹਾਂਗੀਰ ਨੇ ਕੀਤੀ ਕਰਵਾਈ
ਪੰਚਾਮ੍ਰਿਤ ਸਭ ਮਹਿ ਬਰਤਾਇਓ
ਦੀਵਾਨ ਦੀ ਸਮਾਪਤੀ ਹੋਈ ਬਿਲਾਵਲ ਦੀ ਚੌਂਕੀ ਦੇ ਕੀਰਤਨ ਦੀ ਸਮਾਪਤੀ ਸੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਰਤਾਈ ਗਈ
ਦਰਸ਼ਨ ਕਰ ਹਜ਼ਰਤ ਹਰ ਖਾਇਓ
ਪਾਤਸ਼ਾਹ ਬਹੁਤ ਪ੍ਰਸੰਨ ਹੋਇਆ ਮਹਾਰਾਜ ਜੀ ਦੇ ਦਰਬਾਰ ਦੇ ਦਰਸ਼ਨ ਕਰਕੇ
ਬੈਠ ਸ਼ਬਦ ਕੋ ਸੁਨ ਬੇਲਾਗ
ਕੀਰਤਨ ਤਾਂ ਖੰਡ ਹੀ ਹੁੰਦਾ ਗੁਰੂ ਦਰਬਾਰ ਚ ਕਹਿੰਦੇ ਕੀਰਤਨ ਹੋ ਰਿਹਾ ਤੇ ਬਾਦਸ਼ਾਹ ਜਹਾਂਗੀਰ ਬੈਠ ਗਿਆ ਬੜੇ ਪ੍ਰੇਮ ਨਾਲ ਕੀਰਤਨ ਸੁਣ ਰਿਹਾ ਖਾਲਸਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਰੂਪ ਵਿੱਚ ਸਤਿਗੁਰੂ ਜੀ ਸਦਾ ਹੀ ਬਿਰਾਜਮਾਨ ਐਸਾ ਕੀਰਤਨ ਕਰਦਿਆਂ ਸਥਾਨ ਸਿੱਧ ਹੋ ਗਿਆ ਹੈ ਕਿ ਜਦੋਂ ਵੀ ਉੱਥੇ ਬੈਠ ਕੇ ਕੋਈ ਕੀਰਤਨ ਸੁਣਦਾ ਹੈ ਇਉਂ ਜਾਪਦਾ ਸੁਰਤ ਕਿਸੇ ਅਗੰਮੀ ਮੰਡਲ ਚ ਚਲੀ ਜਾਂਦੀ ਹੈ ਐਸਾ ਰਸ ਮਹਾਰਾਜ ਜੀ ਦੇ ਕੀਰਤਨ ਦਾ ਉੱਥੇ ਵਰਤਦਾ ਹੈ ਕੀਰਤਨ ਦੁਆਰਾ ਉਹ ਸਥਾਨ ਹੀ ਸਿੱਧ ਹੋ ਗਿਆ ਹੈ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਕੀਰਤਨ ਰੂਪ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਦਾ ਵਾਸਤੇ ਬਿਰਾਜਮਾਨ ਹੋ ਗਏ ਹਨ ਬਾਦਸ਼ਾਹ ਬੈਠ ਕੇ ਸੁਣਦਾ ਹੈ ਕੀਰਤਨ ਔਰ ਸੁਣਦਿਆਂ ਸੁਣਦਿਆਂ ਸੁਰਤ ਜੁੜ ਗਈ
ਜਿਨਹੋ ਬਿਖੈ ਪ੍ਰਭ ਕੋ ਅਨੁਰਾਗ
ਐਸਾ ਕੀਰਤਨ ਹੈ ਜਿਸ ਕੀਰਤਨ ਵਿੱਚ ਪਰਮੇਸ਼ਰ ਦਾ ਅਨੁਰਾਗ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੈ
ਜਿਉ ਰਾਗ ਪਰਖ ਕਰ ਤਹਾ
ਬਾਦਸ਼ਾਹ ਆਖਰਕਾਰ ਬੜੇ ਬੜੇ ਗਵਈਏ ਸੁਣਦਾ ਸੀ ਆਪਣੇ ਕੋਲ ਬੜੇ ਬੜੇ ਪ੍ਰਸਿੱਧ ਗਵਈਏ ਜਿਹੜੇ ਰਾਗ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਬਾਦਸ਼ਾਹ ਦੇ ਦਰਬਾਰ ਵਿੱਚ ਉਹ ਆ ਕੇ ਗਾਉਂਦੇ ਸੀ ਉਹਨੂੰ ਪਰਖ ਸੀ ਗਵਈਆਂ ਦੀ ਜਦੋਂ ਇੱਥੇ ਭਾਈ ਸੱਤਾ ਜੀ ਭਾਈ ਬਲਵੰਡ ਜੀ ਭਾਈ ਬਾਬਕ ਜੀ ਨੇ ਰਾਗ ਵਿੱਚ ਕੀਰਤਨ ਕੀਤਾ ਤੇ ਬਾਦਸ਼ਾਹ ਦੰਗ ਰਹਿ ਗਿਆ ਵੀ ਇਹੋ ਇਹੋ ਜਿਹੇ ਤਨੰਤਰ ਰਾਗੀ ਨੇ ਇੱਥੇ ਇਹੋ ਜਿਹੇ ਸੋਹਣੇ ਰਾਗ ਗਾਇਨ ਕਰ ਰਹੇ ਨੇ ਉਹ ਅਸਚਰਜ ਹੋ ਗਿਆ ਹੈਰਾਨ ਹੋ ਗਿਆ ਕਿ ਰਾਗ ਦੇ ਵਿੱਚ ਪਰਮੇਸ਼ਰ ਦੀ ਸਿਫਤ ਵੀ ਹੋ ਸਕਦੀ ਹੈ ਇਹਨੇ ਤਾਂ ਰਾਗਾਂ ਵਿੱਚ ਅਕਸਰ ਲੋਕਾਂ ਕੋਲ ਹੋਰ ਹੋਰ ਤਰ੍ਹਾਂ ਦੇ ਗੀਤ ਤਾਂ ਬਹੁਤ ਸੁਣੇ ਸੀ ਪਰ ਰਾਗਾਂ ਵਿੱਚ ਪਰਮੇਸ਼ਰ ਦੀ ਕੀਰਤੀ ਪਹਿਲੀ ਵਾਰ ਸੁਣ ਕੇ ਇਹ ਅਸਚਰਜ ਹੋ ਗਿਆ ਹੈਰਾਨ ਹੋ ਗਿਆ
ਦਿਓ ਰਬਾਬੀ ਕੋ ਧਨ ਮਹਾ
ਕਹਿੰਦੇ ਰਬਾਬੀਆਂ ਕੋਲੋਂ ਕੀਰਤਨ ਸੁਣ ਕੇ ਇੰਨਾ ਖੁਸ਼ ਹੋਇਆ ਬਾਦਸ਼ਾਹ ਇਹਨੇ ਖੁੱਲੀ ਮਾਇਆ ਮੰਗਾਈ ਉਹ ਮੰਗਾ ਕੇ ਮਾਇਆ ਖਾਸ ਕਰਕੇ ਭਾਈ ਸੱਤੇ ਤੇ ਭਾਈ ਬਲਵੰਡ ਤੇ ਭਾਈ ਬਾਬਕ ਨੂੰ ਭੇਟ ਕੀਤੀ ਕਹਿੰਦਾ ਜੀ ਇਹ ਮੇਰੇ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਭੇਟ ਹੈ ਕਿ ਆਪ ਜੀ ਨੇ ਇਤਨਾ ਸੁੰਦਰ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਹੈ
ਪੁੰਨ ਉਠ ਗੁਰ ਜੁਤ ਬਾਹਰ ਆਏ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਤ ਬਾਦਸ਼ਾਹ ਜਹਾਂਗੀਰ ਉੱਠ ਕੇ ਫਿਰ ਦਰਬਾਰ ਸਾਹਿਬ ਚੋਂ ਬਾਹਰ ਆਇਆ ਨਮਸਕਾਰ ਕਰਕੇ
ਹਿਰੇ ਅਕਾਲ ਤਖਤ ਹਰ ਖਾਏ
ਪਰਕਰਮਾ ਕਰਕੇ ਹਰ ਕੀ ਪੌੜੀ ਤੋਂ ਜਲ ਛੱਕ ਕੇ ਫਿਰ ਸ੍ਰੀ ਦਰਬਾਰ ਸਾਹਿਬ ਤੋਂ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਆ ਗਏ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਖੜੇ ਹਨ
ਬਹੁ ਮੁੱਲੇ ਸਿਰੋ ਪਾਓ ਮੰਗਾਏ
ਮਹਾਰਾਜ ਜੀ ਨੇ ਬਹੁ ਮੁੱਲੇ ਸਿਰੇ ਪਾਓ ਬਾਦਸ਼ਾਹ ਨੂੰ ਭੇਟਾ ਕਰਨ ਲਈ ਮੰਗਵਾਏ
ਸ੍ਰੀ ਆਨਤ ਭੇ ਸਮੁਦਾਏ
ਔਰ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਖਜਾਨਚੀ ਸਿੰਘ ਜਿਹੜੇ ਮਹਾਰਾਜ ਜੀ ਦੇ ਸੇਵਾਦਾਰ ਉਹ ਸੋਹਣੇ ਸਿਰੇ ਪਾਓ ਆਦਿਕ ਲੈ ਕੇ ਆਏ
ਸ੍ਰੀ ਹਰਗੋਬਿੰਦ ਗਹਿ ਨਿਜ ਹਾਥ
ਬਾਦਸ਼ਾਹ ਨੇ ਆਪ ਉਹ ਸਿਰੇ ਪਾਓ ਆਪਣੇ ਸੋਹਣੇ ਦਸਤ ਕਮਲਾਂ ਚ ਲੈ ਕੇ
ਦਿਓ ਸ਼ਾਹ ਕੋ ਕਰੁਣਾ ਸਾਥ
ਕਰੁਣਾ ਦੇ ਵਿੱਚ ਆ ਕੇ ਮਹਾਰਾਜ ਜੀ ਨੇ ਬਾਦਸ਼ਾਹ ਜਹਾਂਗੀਰ ਨੂੰ ਉਹ ਸਿਰੇ ਪਾਓ ਦਿੱਤਾ ਹੈ
ਲੈ ਸਿਰ ਪਾਓ ਗੁਰੂ ਘਰ ਕੇਰੋ
ਗੁਰੂ ਜੀ ਦੇ ਘਰ ਦਾ ਸਿਰੇ ਪਾਓ ਬਾਦਸ਼ਾਹ ਜਹਾਂਗੀਰ ਨੇ ਪ੍ਰਾਪਤ ਕੀਤਾ
ਧਰਿਓ ਸੀਸ ਪਰ ਪਾਓ ਕਨੇਰੋ
ਬੜੇ ਅਦਬ ਨਾਲ ਇਹਨੇ ਉਹ ਸਿਰੇ ਪਾਓ ਆਪਣੇ ਸੀਸ ਤੇ ਧਰਿਆ ਕਿ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਇਹ ਸਤਿਗੁਰਾਂ ਦੀ ਕਿਰਪਾ ਹੈ
ਅਪਰ ਸੰਗ ਜੇ ਤੇ ਉਮਰਾਓ
ਬਾਦਸ਼ਾਹ ਦੇ ਨਾਲ ਜਿਹੜੇ ਉਹਦੇ ਖਾਸ ਖਾਸ ਅਹਿਲਕਾਰ ਵਜ਼ੀਰ ਸਨ
ਸਭ ਕੋ ਸੁੰਦਰ ਦੇ ਸਿਰ ਪਾਓ
ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਸਿਰੇ ਪਾਓ ਬਖਸ਼ਿਸ਼ ਕੀਤੇ
ਦੀਨ ਸੀਤੋ ਪਲ ਗੁਰੂ ਪ੍ਰਸਾਦ।
ਖਾਲਸਾ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੋਂ ਹੁਣ ਵੀ ਇਹ ਮਰਿਆਦਾ ਹੈ, ਸੀਤੋ ਪਾਲ ਕਹਿੰਦੇ ਆ ਪਤਾਸਿਆਂ ਦੇ ਪ੍ਰਸ਼ਾਦ ਨੂੰ, ਸਿਰੇ ਪਾਓ ਦੇ ਨਾਲ ਪਤਾਸਿਆਂ ਦਾ ਪ੍ਰਸ਼ਾਦ ਜਿਹੜਾ ਉਹ ਦਿੱਤਾ ਜਾਂਦਾ। ਹੁਣ ਵੀ ਜਿਹੜੇ ਉੱਥੇ ਅਰਦਾਸ ਬੇਨਤੀ ਕਰਾਉਂਦੇ ਮਹਾਰਾਜ ਜੀ ਦੇ ਚਰਨਾਂ ਚ, ਤੇ ਪਤਾਸਿਆਂ ਦਾ ਪ੍ਰਸ਼ਾਦ ਸੰਗਤ ਵਿੱਚ ਵਰਤਾਇਆ ਜਾਂਦਾ। ਤੋ ਛੇਵੇਂ ਪਾਤਸ਼ਾਹ ਨੇ ਬਾਦਸ਼ਾਹ ਨੂੰ ਔਰ ਉਹਦੇ ਨਾਲ ਜਿਹੜੇ ਅਹਿਲਕਾਰ ਨੇ ਦਰਬਾਰ ਸਾਹਿਬ ਦੇ ਸਰੂਪੋ ਸਿਰੇ ਪਾਓ ਦੇ ਨਾਲ ਨਾਲ ਪਤਾਸਿਆਂ ਦਾ ਪ੍ਰਸ਼ਾਦ ਜਿਹੜਾ ਉਹ ਦਿੱਤਾ ਹੈ।
ਸਭਿਨ ਲੀਨ ਕਰ ਕਰ ਅਹਿਲਾਦ,
ਸਾਰਿਆਂ ਨੇ ਬੜੀ ਖੁਸ਼ੀ ਨਾਲ ਪ੍ਰਸੰਨਤਾ ਨਾਲ ਮਹਾਰਾਜ ਜੀ ਵੱਲੋਂ ਬਖਸ਼ਿਸ਼ ਪ੍ਰਾਪਤ ਕੀਤੀ ਹੈ।
ਸ਼ਾਹੋ ਨਫਰ ਜੇ ਤਿਕ ਤਿਸ ਸਥਾਨ,
ਬਾਦਸ਼ਾਹ ਦੇ ਜਿੰਨੇ ਨਫਰ ਸੀ ਨੌਕਰ ਚਾਕਰ ਸਨ,
ਜਥਾ ਯੋਗ ਧਨ ਦੀਨ ਮਹਾਨ,
ਉਹਨਾਂ ਸਭ ਨੇ ਜਥਾ ਯੋਗ ਮਹਾਰਾਜ ਜੀ ਦੇ ਦਰਬਾਰ ਚ ਮਾਇਆ ਭੇਟ ਕੀਤੀ। ਜਿਵੇਂ ਜਿਵੇਂ ਜਿਸ ਦੀ ਭਾਵਨਾ ਜਾਗੀ,
ਲੇ ਲੇ ਸਕਲ ਕਰ ਹੈ ਅਬ ਬੰਦਨ,
ਸਾਰੇ ਗੁਰੂ ਚਰਨਾਂ ਚ ਬੰਦਨਾ ਕਰਦੇ, ਗੁਰੂ ਦਰਬਾਰ ਵਿਚ ਬੰਦਨਾ ਕਰਦੇ ਹਨ।
ਜਸ ਕਰ ਹੈ ਗੁਰ ਦੋਖ ਨਿਕੰਦਨ,
ਨਾਲੇ ਸਤਿਗੁਰਾਂ ਦਾ ਸੁਜਾਸ ਕਰਦੇ ਹਨ, ਮਹਾਰਾਜ ਜੀ ਦੀ ਮਹਿਮਾ ਵਡਿਆਈ ਕਥਨ ਕਰਕੇ ਆਪਣੇ ਦੁੱਖਾਂ ਤੋਂ ਰਹਿਤ ਹੁੰਦੇ ਹਨ।
ਭਲਿਓ ਸ਼ਾਹ ਨੇ ਸਰਬ ਮਕਾਨ,
ਫਿਰ ਬਾਦਸ਼ਾਹ ਬੋਲਿਆ, ਕਹਿਣ ਲੱਗਾ ਆਲੇ ਦੁਆਲੇ ਵੇਖਿਆ, ਹਾਲੇ ਸੇਵਾ ਚੱਲਦੀ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ, ਪ੍ਰਕਰਮਾ ਹਾਲੇ ਪੱਕੀ ਨਹੀਂ ਸੀ ਹੋਈ, ਮਕਾਨ ਕਿਤੇ ਬਣ ਰਹੇ ਸੀ, ਏਦਾਂ ਕਾਰ ਸੇਵਾਵਾਂ ਤਾਂ ਗੁਰੂ ਘਰ ਚ ਚੱਲਦੀਆਂ ਹੀ ਰਹਿੰਦੀਆਂ, ਇੱਕ ਪਾਸੇ ਬਣਦਾ ਦੂਜੇ ਪਾਸੇ ਇੱਦਾਂ ਸੇਵਾ ਕੋਈ ਨਾ ਕੋਈ ਚੱਲਦੀ ਰਹਿੰਦੀ। ਤੋ ਬਾਦਸ਼ਾਹ ਨੇ ਵੇਖਿਆ ਵੀ ਸੇਵਾਵਾਂ ਚੱਲ ਰਹੀਆਂ ਨੇ, ਮਕਾਨ ਬਣ ਰਹੇ ਨੇ,
ਕਰਵਾ ਵੋਹਨੀ ਕੀ ਬਿਦ ਠਾਨ,
ਕਹਿਣ ਲੱਗਾ ਗੁਰੂ ਜੀ, ਸਤਿਗੁਰੂ ਜੀ, ਪੀਰ ਜੀ, ਆਪ ਦੀ ਆਪਣੀ ਮਰਜ਼ੀ ਮੁਤਾਬਕ ਜਿਹੋ ਜੇ ਵਧੀਆ ਵਧੀਆ ਮਕਾਨ ਇੱਥੇ ਆਈ ਗਈ ਸੰਗਤ ਦੇ ਰਹਿਣ ਸਹਿਣ ਲਈ ਆਪਣੇ ਲਈ ਆਪ ਜੀ ਵਧੀਆ ਵਧੀਆ ਮਕਾਨ ਬਣਾਓ।
ਸ਼ਾਹੋ ਸਦਨ ਤੇ ਲਾਗੈ ਦਰਬਾਰ,
ਮਹਾਰਾਜ ਮੇਰੀ ਇੱਛਾ ਜੇ ਆਪ ਜੀ ਦੀ ਆਗਿਆ ਹੋਵੇ, ਜਿੰਨੇ ਮਕਾਨ ਬਣਨ ਜਿੰਨੀਆਂ ਇਮਾਰਤਾਂ ਬਣਨ ਉਹਦੇ ਲਈ ਜਿੰਨੀ ਮਾਇਆ ਚਾਹੀਦੀ ਆ ਉਹ ਬਾਦਸ਼ਾਹ ਦੇ ਖਜ਼ਾਨੇ ਚੋਂ ਆਪ ਜੀ ਨੂੰ ਸਰਕਾਰੀ ਖਜ਼ਾਨੇ ਚੋਂ ਅਸੀਂ ਭੇਟ ਕਰਾਂਗੇ, ਜਿੰਨੀ ਵੀ ਮਾਇਆ ਚਾਹੀਦੀ ਹੈ। ਮੇਰੀ ਇੱਛਾ ਹੈ ਕਿ ਆਪ ਜੀ ਉਹ ਖਜ਼ਾਨੇ ਚੋਂ ਮੇਰੀ ਮਾਇਆ ਲੈ ਕੇ ਸੋਹਣੇ ਮਕਾਨ ਬਣਾਓ, ਗੁਰੂ ਘਰ ਦੀਆਂ ਸੋਹਣੀਆਂ ਇਮਾਰਤਾਂ ਬਣਾਓ,
ਪੂਜਨ ਥਾਨ ਬਣਾਓ ਸਰਬਾ,
ਮਹਾਰਾਜ ਇਹ ਪੂਜਾ ਦਾ ਸਥਾਨ ਹੈ ਪਰਮੇਸ਼ਰ ਦੀ ਬੰਦਗੀ ਦਾ, ਇਹ ਸੋਹਣਾ ਸਥਾਨ ਬਣਾਓ,
ਤੇ ਆਇਸ ਕਰਤੇ ਰਹੋ,
ਆਪ ਦੀ ਆਗਿਆ ਕਰਕੇ ਭੇਜ ਦਿਆ ਕਰੋ, ਜਿੰਨੀ ਮਾਇਆ ਲੱਗੇ ਖਜ਼ਾਨੇ ਚੋਂ ਆ ਜਾਇਆ ਕਰੇਗੀ।
ਬਨ ਹੈ ਤਥਾ ਜੈਸੇ ਚਿੱਤ ਚਾਹੋ,
ਜਿਵੇਂ ਆਪ ਜੀ ਚਾਹੋਗੇ ਮਹਾਰਾਜ ਓਦਾਂ ਦੇ ਹੀ ਦਰਬਾਰ ਬਣ ਜਾਣਗੇ, ਓਦਾਂ ਦੇ ਹੀ ਮਕਾਨ ਬਣ ਜਾਣਗੇ।
ਗੁਰੂ ਕਹਿਓ ਇਹੋ ਸਭ ਬਣ ਜੈ ਹੈ,
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਤੇਰਾ ਧੰਨਵਾਦ, ਤੇਰੀ ਭਾਵਨਾ ਪ੍ਰਵਾਨ ਹੈ ਗੁਰੂ ਘਰ ਚ, ਇਹ ਜਿੰਨੇ ਮਕਾਨ ਨੇ ਜਿੰਨੀਆਂ ਇਮਾਰਤਾਂ ਇਹ ਬਣ ਰਹੀਆਂ ਨੇ ਜਾਂ ਅੱਗੇ ਬਣਨਗੀਆਂ, ਇਹ ਆਪੇ ਬਣ ਜਾਣਗੀਆਂ ਸਹਿਜੇ ਸਹਿਜੇ।
ਜਬ ਹੀ ਸਮਾਂ ਬਣਨ ਕੋ ਐ ਹੈ,
ਜਦੋਂ ਇਹਨਾਂ ਦੇ ਬਣਨ ਦਾ ਸਮਾਂ ਆਏਗਾ ਇਹ ਸਾਰਾ ਕੁਝ ਬਣ ਜਾਣਾ, ਸਾਰਾ ਕੁਝ ਸਮੇਂ ਨਾਲ ਹੀ ਹੋਣਾ ਬਾਦਸ਼ਾਹ, ਜਦੋਂ ਇਹ ਸਭ ਕੁਝ ਬਣਨ ਦਾ ਸਮਾਂ ਆਏਗਾ ਇਹ ਬਣ ਜਾਏਗਾ।
ਸਤਿਗੁਰ ਕੇ ਸਿੱਖ ਪ੍ਰੇਮੀ ਜੋਏ,
ਕਿਉਂਕਿ ਸਤਿਗੁਰਾਂ ਦੇ ਘਰ ਦੇ ਜਿਹੜੇ ਪ੍ਰੇਮੀ ਸਿੱਖ ਨੇ, ਇੱਥੇ ਖਾਲਸਾ ਜੀ ਬੜੀ ਦੂਰਦੇਸ਼ੀ ਬਿਰਤੀ ਨਾਲ ਗੁਰਦੇਵ ਨੇ ਬਚਨ ਕਹੇ, ਜੇ ਬਾਦਸ਼ਾਹ ਨੂੰ ਕਹਿੰਦੇ ਲਿਆ ਬਾਦਸ਼ਾਹ ਜਿੰਨੀ ਮਾਇਆ, ਅੱਜ ਦਾ ਕੋਈ ਕੱਚਾ ਪਿੱਲਾ ਹੁੰਦਾ ਉਹਨੇ ਕਹਿ ਹੀ ਦੇਣਾ ਸੀ, ਪਰ ਮੇਰੇ ਗਰੀਬ ਨਿਵਾਜ ਸਾਹਿਬ ਪੂਰਨ ਗੁਰਦੇਵ ਨੇ ਜਾਣਦੇ ਨੇ ਆਉਣ ਵਾਲੇ ਸਮੇਂ ਵਿੱਚ ਵੀ ਕੀ ਵਰਤਣਾ। ਜੇ ਬਾਦਸ਼ਾਹ ਕੋਲੋਂ ਮਾਇਆ ਲੈ ਕੇ ਇੱਥੇ ਲਾ ਦਿੰਦੇ, ਅੱਜ ਬਾਦਸ਼ਾਹ ਭਾਵਨਾ ਰੱਖਦਾ, ਕੱਲ ਨੂੰ ਬਾਦਸ਼ਾਹ ਦੇ ਪੈਰੋਕਾਰ ਜਿਹੜੇ ਉਹਦੀ ਔਲਾਦ, ਉਹ ਕੱਲ ਨੂੰ ਆ ਕੇ ਕਹਿੰਦੇ ਜੀ ਇੱਥੇ ਸਾਡੀ ਮਾਇਆ ਲੱਗੀ ਹੈ, ਸਾਡਾ ਹੱਕ ਹੈ ਜੀ ਇੱਥੇ ਦਾ, ਇਹ ਸਥਾਨ ਸਾਡਾ, ਕੱਲ ਨੂੰ ਕੋਈ ਦਾਅਵੇਦਾਰੀ ਆ ਕੇ ਕਰ ਜਾਏਗਾ। ਤਦੇ ਤੇ ਜਿਹੜਾ ਰਾਜਾ ਆਇਆ ਸੀ ਨਾ ਮੰਡੀ ਦਾ, ਪੰਜਵੇਂ ਪਾਤਸ਼ਾਹ ਨੂੰ ਕਹਿੰਦਾ ਜੀ ਸਰੋਵਰ ਮੈਂ ਪੱਕਿਆਂ ਕਰਾ ਦਿੰਦਾ, ਸਾਰੀ ਮਾਇਆ ਮੈਂ ਦਿੰਦਾ। ਮਹਾਰਾਜ ਕਹਿੰਦੇ ਤੂੰ ਦੇ ਦੇਗਾ, ਕੱਲ ਨੂੰ ਤੇਰੇ ਪੁੱਤ ਆਖਣਗੇ ਵੀ ਸਾਡਾ ਸਰੋਵਰ ਹੈ, ਸਾਡੇ ਪਿਓ ਨੇ ਇੱਥੇ ਮਾਇਆ ਲਾਈ, ਅਸੀਂ ਤਾਂ ਇੱਥੇ ਸੰਗਤ ਦੀ ਪੰਜੀ ਪੰਜੀ ਲਾਣੀ ਹੈ, ਟਕਾ ਟਕਾ ਸੰਗਤ ਦਾ, ਇਹ ਸਾਰਿਆਂ ਦਾ ਸਾਂਝਾ ਸਥਾਨ ਹੈ। ਤੋ ਪਾਤਸ਼ਾਹ ਕਹਿੰਦੇ ਬਾਦਸ਼ਾਹ ਇਹ ਸਾਰਾ ਕੁਝ ਬਣ ਜਾਣਾ ਹੈ, ਇਹ ਸਾਡੀ ਸੰਗਤ ਨੇ ਬਣਾਉਣਾ, ਸਾਡੇ ਸਿੱਖਾਂ ਨੇ ਬਣਾਉਣਾ ਹੈ।
ਧਨ ਤਨ ਮਨ ਤੇ ਸੇਵ ਹੈ ਸੋਏ,
ਸਾਡੇ ਸਿੱਖ ਤਨ ਕਰਕੇ ਮਨ ਕਰਕੇ ਧਨ ਕਰਕੇ ਇਸ ਸਥਾਨ ਦੀ ਸੇਵਾ ਕਰ ਰਹੇ ਨੇ ਤੇ ਅੱਗੇ ਨੂੰ ਵੀ ਕਰਨਗੇ।
ਸਨੇ ਸਨੇ ਸੁਵਰਨ ਕੇ ਮੰਦਿਰ,
ਬਾਦਸ਼ਾਹ ਆਉਣ ਵਾਲੇ ਸਮੇ ਚ ਸਹਿਜੇ ਸਹਿਜੇ ਇੱਥੇ ਸੋਨੇ ਦੇ ਮੰਦਿਰ ਬਣਨਗੇ। ਸੋਨੇ ਦੇ, ਇਹਨੂੰ ਸੋਨਾ ਲੱਗ ਜਾਏਗਾ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਨੂੰ।
ਅਨੇਕ ਪ੍ਰਕਾਰ ਬਨ ਹੈ ਸੁੰਦਰ,
ਅਨੇਕ ਪ੍ਰਕਾਰ ਦੇ ਸੋਹਣੇ ਮੰਦਿਰ ਬਣਨਗੇ, ਸੋਹਣੇ ਅਸਥਾਨ ਹੋਣਗੇ, ਸੋਹਣੇ ਦੂਰ ਦੂਰ ਤੋਂ ਪੂਰੇ ਵਿਸ਼ਵ ਭਰ ਤੋਂ ਸੰਗਤ ਇੱਥੇ ਆ ਕੇ ਹਾਜ਼ਰੀ ਭਰਿਆ ਕਰੇਗੀ, ਦਰਸ਼ਨਾਂ ਨੂੰ ਆਇਆ ਕਰੇਗੀ।
ਗੁਰਮਰਜ਼ੀ ਹਜ਼ਰਤ ਨੇ ਜਾਨੀ,
ਬਾਦਸ਼ਾਹ ਸਮਝ ਗਿਆ ਵੀ ਸਤਿਗੁਰੂ ਜੀ ਦੀ ਮਰਜ਼ੀ ਨਹੀਂ ਹੈ ਵੀ ਬਾਦਸ਼ਾਹ ਦੇ ਕੋਲੋਂ ਸਰਕਾਰੀ ਖਜ਼ਾਨੇ ਚੋਂ ਪੈਸੇ ਲਈਏ। ਇਹਨੂੰ ਪਤਾ ਸੀ ਵੀ ਸਤਿਗੁਰਾਂ ਨੂੰ ਜਿਹੜਾ ਮੈਂ 100 ਰੁਪਇਆ ਗਵਾਲੀਅਰ ਦੇ ਕਿਲੇ ਚ ਭੇਜਦਾ ਸੀ ਰੋਜ਼ ਦਾ, ਉਹ ਵੀ ਨਹੀਂ ਸੀ, ਉਹਦੇ ਚੋਂ ਵੀ ਨਹੀਂ ਸੀ ਛਕਦੇ, ਤਾਂ ਉਹ ਵੀ ਉੱਥੇ ਰਾਜਿਆਂ ਨੂੰ ਛਕਾ ਛੱਡਦੇ ਸੀ। ਬਾਦਸ਼ਾਹ ਨੂੰ ਖਬਰ ਤਾਂ ਹੋਵੇਗੀ। ਉਹ ਸਮਝ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਤਿਆਗੀ ਹਨ।
ਮੁਖ ਤੇ ਆਛੀ ਬਾਤ ਬਖਾਨੀ,
ਕਹਿਣ ਲੱਗਾ ਜੀ ਸਤ ਬਚਨ ਮਹਾਰਾਜ ਜਿਵੇਂ ਆਪ ਜੀ ਕਹਿੰਦੇ ਹੋ ਇਸੇ ਤਰ੍ਹਾਂ ਹੀ ਭਲਾ ਹੈ।
ਆਇਸ ਲੈ ਕਰ ਠਾਨ ਪ੍ਰਣਾਮ,
ਬਾਦਸ਼ਾਹ ਨੇ ਗੁਰੂ ਪਾਤਸ਼ਾਹ ਕੋਲੋਂ ਆਗਿਆ ਲਈ, ਗੁਰੂ ਚਰਨਾਂ ਚ ਗੁਰੂ ਦਰਬਾਰ ਵਿਚ ਪ੍ਰਣਾਮ ਕੀਤੀ, ਨਮਸਕਾਰ ਕੀਤੀ।
ਚੱਲਿਓ ਸਰਾਹਤ ਗੁਰ ਕੇ ਧਾਮ,
ਗੁਰੂ ਘਰ ਦੀ ਮਹਿਮਾ ਕਰਦਿਆਂ, ਗੁਰੂ ਅਸਥਾਨਾਂ ਦੀ ਵਡਿਆਈ ਕਰਦਿਆਂ, ਬਾਦਸ਼ਾਹ ਜਿੱਥੇ ਇਹਦਾ ਡੇਰਾ ਸੀ ਗੁਮਟਾਲੇ ਦੇ ਲਾਗੇ ਉਧਰ ਜਾ ਰਿਹਾ, ਨਾਲੇ ਰਸਤੇ ਚ ਵਡਿਆਈ ਕਰਦਾ ਜਾ ਰਿਹਾ। ਬੜੇ ਸੋਹਣੇ ਸਥਾਨ ਨੇ ਸਤਿਗੁਰਾਂ ਦੇ, ਦਰਬਾਰ ਬੜਾ ਸੁੰਦਰ ਬਣਿਆ, ਕੀਰਤਨ ਕੈਸਾ ਸੁੰਦਰ ਇਲਾਹੀ ਹੋ ਰਿਹਾ ਸੀ। ਏਦਾਂ ਇਹ ਗੱਲਾਂ ਕਰਦਿਆਂ ਜਾ ਰਿਹਾ,
ਨਿਜ ਡੇਰੇ ਮਹਿ ਪਹੁੰਚਿਓ ਜਾਈ,
ਔਰ ਆਪਣੇ ਡੇਰੇ ਤੇ ਜਿੱਥੇ ਦਾ ਪੜਾ ਸੀ ਉੱਥੇ ਪਹੁੰਚ ਗਿਆ।
ਬੇਗਮ ਮਿਲੀ ਜਬ ਹੈ ਸਮੁਦਾਈ,
ਅੱਗੋ ਇਹਦੀਆਂ ਬੇਗਮਾਂ ਇਹਨੂੰ ਮਿਲੀਆਂ ਆ ਕੇ,
ਪੂਜਨ ਕੀ ਨਸ਼ਾਹ ਕਿਤ ਗਏ,
ਪੁੱਛਣ ਲੱਗੀਆਂ ਬਾਦਸ਼ਾਹ ਸਲਾਮਤ ਅੱਜ ਸਵੇਰੇ ਸਵੇਰੇ ਕਿੱਥੇ ਜਾ ਕੇ ਆਏ ਹੋ, ਕਿੱਥੇ ਗਏ ਸੀ।
ਗੁਰ ਕੋ ਦਰਸ ਬਤਾਵਤ ਪਏ,
ਬਾਦਸ਼ਾਹ ਨੇ ਦੱਸਿਆ ਵੀ ਮੈਂ ਗੁਰੂ ਦਰਬਾਰ ਦੇ ਤੇ ਗੁਰੂ ਸਾਹਿਬ ਦੇ ਦਰਸ਼ਨ ਨੂੰ ਗਿਆ ਸੀ। ਬੜਾ ਸੋਹਣਾ ਦਰਬਾਰ ਹੈ ਮਹਾਰਾਜ ਜੀ ਦਾ, ਸ੍ਰੀ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ, ਉਹ ਮੈਂ ਦਰਸ਼ਨ ਕਰਕੇ ਆਇਆ ਹਾਂ।
ਕਹਿਤ ਪਈ ਗੁਰ ਕੀ ਜੇ ਦਾਰਾ,
ਬੇਗਮਾਂ ਬੋਲੀਆਂ, ਕਹਿਣ ਲੱਗੀਆਂ ਬਾਦਸ਼ਾਹ ਸਲਾਮਤ ਜੋ ਗੁਰੂ ਸਾਹਿਬ ਜੀ ਦੇ ਮਹਿਲ ਨੇ, ਗੁਰੂ ਸਾਹਿਬ ਜੀ ਦੇ ਮਾਤਾ ਜੀ ਹਨ,
ਹਮ ਭੀ ਦਰਸ ਲਹੈ ਸੁਖ ਸਾਰਾ,
ਸਾਡਾ ਚਿੱਤ ਕਰਦਾ ਵੀ ਅਸੀਂ ਆਈਆਂ, ਅਸੀਂ ਵੀ ਦਰਸ਼ਨ ਕਰਾਈਏ ਉਹਨਾਂ ਦੇ, ਮਹਾਰਾਜ ਜੀ ਦੇ ਮਹਿਲਾਂ ਦੇ, ਤੇ ਗੁਰੂ ਸਾਹਿਬ ਜੀ ਦੇ ਜੋ ਮਾਤਾ ਜੀ ਨੇ ਉਹਨਾਂ ਦੇ ਦਰਸ਼ਨ ਕਰ ਆਈਏ।
ਸੁਨਤ ਸ਼ਾਹ ਤਬ ਆਇਸ ਦਈ,
ਬਾਦਸ਼ਾਹ ਨੇ ਆਗਿਆ ਦੇ ਦਿੱਤੀ, ਕਹਿਣ ਲੱਗਾ ਜੀ ਠੀਕ ਹੈ ਜਾਓ ਤੁਸੀਂ, ਮੈਂ ਸੁਨੇਹਾ ਭੇਜ ਦਿੰਦਾ।
ਬੇਗਮ ਬ੍ਰਿੰਦ ਤਿਆਰ ਤਬ ਪਈ,
ਜਿੰਨੀਆਂ ਬੇਗਮਾਂ ਸੀ ਸਾਰੀਆਂ ਤਿਆਰ ਹੋਈਆਂ।
ਚੜ ਗਮਲੀ ਪਰਦੇ ਅਸਵਾਰੀ,
ਪਰਦੇ ਵਾਲੀ ਜਿਹੜੀ ਸਵਾਰੀ ਹੁੰਦੀ ਹੈ ਉਹਨਾਂ ਤੇ ਸਵਾਰ ਹੋ ਕੇ ਬੇਗਮਾਂ ਚੱਲ ਪਈਆਂ।
ਆਏ ਗੁਰੂ ਕੀ ਪੁਰੀ ਨਿਹਾਰੀ,
ਔਰ ਆ ਕੇ ਗੁਰੂ ਨਗਰੀ ਦੇ ਦਰਸ਼ਨ ਕੀਤੇ।
ਪੂਰਬ ਸ਼੍ਰੀ ਹਰਿਮੰਦਰ ਗਈ,
ਪਹਿਲਾਂ ਚੱਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਈਆਂ, ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਜਾ ਕੇ ਇਹਨਾਂ ਨੇ ਦਰਸ਼ਨ ਕੀਤੇ।
ਦਰਸ ਬਿਲੋਕਤ ਹਰਖਤ ਪਈ,
ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਈਆਂ, ਬਹੁਤ ਹੀ ਆਨੰਦਿਤ ਹੋਈਆਂ।
ਸਰਬ ਅਕੋਰ ਤਰੀ ਕਰ ਨਮੋ,
ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਿਆਈਆਂ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭੇਟਾ ਕਰਕੇ ਇਹਨਾਂ ਨੇ ਮੱਥਾ ਟੇਕਿਆ।
ਗੁਰ ਘਰ ਕੋ ਚਾਲੀ ਤੇ ਸਮੋ,
ਫਿਰ ਗੁਰੂ ਕੇ ਮਹਿਲਾਂ ਨੂੰ ਚੱਲ ਪਈ, ਵੀ ਮਹਿਲਾਂ ਚ ਖਬਰ ਭੇਜ ਦਿੱਤੀ ਸੀ ਵੀ ਅਸੀਂ ਆ ਰਹੀਆਂ ਹਾਂ, ਤੋ ਗੁਰੂ ਮਹਿਲਾਂ ਦੇ ਵਿੱਚ ਚੱਲ ਪਈਆਂ।
ਮਾਤ ਗੰਗ ਬੜ ਫਰਸ਼ ਕਰਾਏ,
ਮਾਤਾ ਜੀ ਨੇ ਪਹਿਲਾਂ ਤਿਆਰੀ ਕਰਾ ਛੱਡੀ ਸੀ ਇਹਨਾਂ ਦੇ ਆਉਣ ਤੋਂ, ਸੋਹਣੇ ਫਰਸ਼ ਸੋਹਣੀ ਵਿਛਾਈ ਜਿਹੜੀ ਸੀ ਉਹ ਕਰ ਦਿੱਤੀ।
ਬੈਠੀ ਵਿੱਚ ਤ੍ਰਿਅਨ ਸਮੁਦਾਏ,
ਆ ਕੇ ਇਕੱਠੀਆਂ ਹੋ ਕੇ ਗੁਰੂ ਕੇ ਮਹਿਲਾਂ ਚ ਪਹੁੰਚੀਆਂ ਹਨ।
ਟਿਕਟ ਆਪਨੇ ਨੁਖਾ ਬਿਠਾਈ,
ਮਾਤਾ ਜੀ ਬੈਠ ਗਏ, ਮਾਤਾ ਜੀ ਦੇ ਨਾਲ ਦਾਸੀਆਂ ਉਹ ਵੀ ਹਾਜ਼ਰ ਨੇ, ਤੋ ਆਪਣੀ ਨੂੰਹ ਰਾਣੀ ਮਾਤਾ ਦਮੋਦਰੀ ਜੀ ਨੂੰ ਆਪਣੇ ਨਾਲ ਲੈ ਕੇ ਮਾਤਾ ਗੰਗਾ ਜੀ ਬੈਠੇ ਹਨ।
ਵਸਤਰ ਵਿਭੂਖਣ ਸੋ ਛਬ ਛਾਈ,
ਮਾਤਾ ਦਮੋਦਰੀ ਜੀ ਨੇ ਬੜੇ ਸੁੰਦਰ ਵਸਤਰ ਆਭੂਸ਼ਣ ਅਲੰਕ੍ਰਿਤ ਹੋ ਕੇ ਬੈਠੇ ਹਨ
ਪ੍ਰਵਸ਼ੇ ਬੇਗਮ ਸਦਨ ਮਝਾਰੀ
ਜਦੋਂ ਇਹ ਬੇਗਮਾ ਮਹਿਲਾਂ ਚ ਆਈਆਂ ਘਰ ਚ ਪ੍ਰਵੇਸ਼ ਕੀਤਾ
ਕਮਨੀ ਆ ਗਏ ਤਜ ਅਸਵਾਰੀ
ਤੇ ਆਪਣੀ ਸਵਾਰੀ ਛੱਡ ਕੇ ਆਈਆਂ ਅੱਗੇ
ਜੇਵਰ ਜਰੇ ਜਵਾਹਰ ਬ੍ਰਿੰਦ
ਬੜੇ ਸੋਹਣੇ ਜੇਵਰ ਜਵਾਹਰਾਤ ਜਿਨ੍ਹਾਂ ਚ ਜੜੇ ਹੋਏ ਨੇ
ਕੰਚਨ ਕੇ ਗੁਣ ਚਾਰ ਬਿਲੰਦ
ਸੋਨੇ ਦੇ ਬਣੇ ਹੋਏ ਜਿਨ੍ਹਾਂ ਚ ਹੀਰੇ ਆਦਿਕ ਜੜੇ ਹੋਏ ਨੇ
ਬਸਤਰ ਜੇ ਇਸਤਰੀ ਨੇ ਪਹਿਰਨ ਗਾਤ
ਔਰ ਜਿਹੜੇ ਇਸਤਰੀਆਂ ਵਾਲੇ ਬਸਤਰ ਹੁੰਦੇ ਪਹਿਨਣ ਵਾਲੇ
ਰੇਸ਼ਮ ਪਸ਼ਮ ਬਰਨ ਬਹੁ ਭਾਂਤ
ਰੇਸ਼ਮ ਦੇ ਪਸ਼ਮੀਨੇ ਦੇ ਰੰਗ ਰੰਗ ਦੇ ਬਸਤਰ ਇਨ੍ਹਾਂ ਰਾਣੀਆਂ ਬੇਗਮਾਂ ਨੇ ਪਾਏ ਗਹਿਣੇ ਪਾਏ ਹੋਏ ਨੇ
ਘਰ ਘਰ ਸਭ ਸ਼ੁਭ ਗੰਗ ਅਗਾਰੀ
ਮਾਤਾ ਜੀ ਲਈ ਵੀ ਲਿਆਈਆਂ ਕੁਝ ਪਿਟਾਵਾਂ ਕੁਝ ਇਸਤਰੀਆਂ ਵਾਲੇ ਜਿਹੜੇ ਬਸਤਰ ਹੁੰਦੇ ਉਹ ਮਾਤਾ ਜੀ ਕੋਲ ਲਿਆ ਕੇ ਇਨ੍ਹਾਂ ਨੇ ਭੇਟਾ ਕੀਤੇ ਤੇ ਮੱਥਾ ਟੇਕਿਆ
ਗਨ ਬੇਗਮ ਤਬ ਬੰਧਨ ਧਾਰੀ
ਸਾਰੀਆਂ ਬੇਗਮਾਂ ਨੇ ਜਗਤ ਮਾਤਾ ਮਾਤਾ ਗੰਗਾ ਜੀ ਨੂੰ ਪ੍ਰਣਾਮ ਕੀਤੀ ਨਮਸਕਾਰ ਕੀਤੀ ਹੈ
ਗੁਰ ਜਨਨੀ ਨੇ ਬਹੁਤ ਸਨਮਾਨੀ
ਮਹਾਰਾਜ ਜੀ ਦੇ ਮਾਤਾ ਜੀ ਨੇ ਇਨ੍ਹਾਂ ਸਾਰੀਆਂ ਬੇਗਮਾਂ ਦਾ ਬਹੁਤ ਸਨਮਾਨ ਕੀਤਾ ਆਈਆਂ ਹੋਈਆਂ ਦਾ ਸਤਿਕਾਰ ਕੀਤਾ
ਹਰ ਖਾਵਤ ਕਹਿ ਮਾਧੁਰ ਬਾਨੀ
ਔਰ ਬੜੇ ਮਿੱਠੇ ਮਿੱਠੇ ਬਚਨ ਬਿਲਾਸ ਹੋਏ ਆਪਸ ਵਿੱਚ ਗੱਲਾਂ ਬਾਤਾਂ ਹੋਈਆਂ
ਨਿਕਟ ਆਪਣੇ ਸਕਲ ਬਿਠਾਈ
ਸਾਰੀਆਂ ਬੇਗਮਾਂ ਨੂੰ ਮਾਤਾ ਜੀ ਨੇ ਆਪਣੇ ਨੇੜੇ ਜਗ੍ਹਾ ਜਿੱਥੇ ਜਿੱਥੇ ਬੈਠਣ ਦੀ ਸੀ ਉਹਨਾਂ ਨੂੰ ਬਿਠਾਇਆ ਹੈ
ਪਤ ਬ੍ਰਤ ਧਰਮ ਧਰਹੋ ਸਿੱਖ ਗਾਈ
ਮਾਤਾ ਜੀ ਨੇ ਸਿੱਖਿਆ ਦਿੱਤੀ ਬੇਗਮਾਂ ਕਿ ਤੁਸੀਂ ਰਾਣੀਆਂ ਹੋ ਪਤ ਵਰਤਾ ਧਰਮ ਨੂੰ ਪ੍ਰਪੱਕ ਕਰਕੇ ਰੱਖਣਾ ਪਤੀ ਵਰਤਾ ਧਰਮ ਇਹਦੀ ਪਾਲਣਾ ਕਰਨੀ ਆ ਤੁਸੀਂ ਇਹ ਸਿੱਖਿਆ ਮਾਤਾ ਜੀ ਦਿੰਦੇ ਖਾਲਸਾ ਜੀ ਗੁਰੂ ਪਾਤਸ਼ਾਹ ਔਰ ਗੁਰੂ ਕੇ ਮਹਿਲ ਗੁਰੂ ਪਾਤਸ਼ਾਹ ਤਾਂ ਪਰਮੇਸ਼ਵਰ ਰੂਪ ਨੇ ਪਰ ਗੁਰੂ ਕੇ ਮਹਿਲਾਂ ਦਾ ਵੀ ਪੂਰਨ ਅਦਬ ਸਤਿਕਾਰ ਗੁਰਸਿੱਖ ਦੇ ਹਿਰਦੇ ਚ ਹੋਣਾ ਚਾਹੀਦਾ ਕਿਉਂਕਿ ਗੁਰੂ ਕੇ ਮਹਿਲ ਵੀ ਮਹਾਨ ਸ਼ਕਤੀ ਨੇ ਸੰਸਾਰ ਚ ਜਿਨ੍ਹਾਂ ਨੂੰ ਸਤਿਗੁਰੂ ਜੀ ਪ੍ਰਤੱਖ ਰੂਪ ਚ ਪਤੀ ਰੂਪ ਚ ਮਿਲੇ ਹੈ ਉਹ ਗੁਰੂ ਕੇ ਮਹਿਲਾਂ ਦੇ ਭਾਗ ਕਿੰਨੇ ਸਵੱਲੇ ਹੋਣਗੇ ਮਾਤਾਵਾਂ ਜਿਤਨੀਆਂ ਮਾਤਾਵਾਂ ਹਨ ਧੰਨ ਗੁਰੂ ਨਾਨਕ ਸਾਹਿਬ ਦੇ ਮਹਿਲ ਸਤਿਕਾਰਯੋਗ ਮਾਤਾ ਮਾਤਾ ਸੁਲੱਖਣੀ ਜੀ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਮਾਤਾ ਖੀਵੀ ਜੀ ਗੁਰੂ ਅਮਰਦਾਸ ਸਾਹਿਬ ਦੇ ਮਹਿਲ ਮਾਤਾ ਮਨਸਾ ਦੇਵੀ ਜੀ ਗੁਰੂ ਰਾਮਦਾਸ ਸਾਹਿਬ ਦੇ ਮਹਿਲ ਨੇ ਮਾਤਾ ਭਾਨੀ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਮਹਿਲ ਸਤਿਕਾਰਯੋਗ ਮਾਤਾ ਗੰਗਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਸਤਿਕਾਰਯੋਗ ਮਾਤਾ ਦਮੋਦਰੀ ਜੀ ਮਾਤਾ ਮਰਵਾਹੀ ਜੀ ਮਾਤਾ ਨਾਨਕੀ ਜੀ ਇਸੇ ਤਰ੍ਹਾਂ ਸਤਵੇਂ ਪਾਤਸ਼ਾਹ ਜੀ ਦੇ ਮਹਿਲ ਮਾਤਾ ਕਿਸ਼ਨ ਕੋਇਰ ਜੀ ਮਾਤਾ ਕੋਟ ਕਲਿਆਣੀ ਜੀ ਤੋਂ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲ ਰੂਪ ਚ ਸੱਚਖੰਡ ਚਲੇ ਗਏ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਸਤਿਕਾਰਯੋਗ ਮਾਤਾ ਗੁਜਰੀ ਜੀ ਕਲਗੀਧਰ ਸਵਾਮੀ ਜੀ ਦੇ ਤਿੰਨ ਮਹਿਲ ਸਤਿਕਾਰਯੋਗ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਮਾਤਾ ਸਾਹਿਬਦੇਵਾਂ ਜੀ ਖਾਲਸੇ ਪੰਥ ਦੇ ਮਾਤਾ ਇਹ ਮਾਤਾਵਾਂ ਵੀ ਵੱਡੇ ਭਾਗਾਂ ਇਹਨਾਂ ਮਾਤਾਵਾਂ ਨੂੰ ਵੀ ਬਾਰੰਬਾਰ ਨਮਸਕਾਰ ਪ੍ਰਣਾਮ ਤੋਂ ਮਾਤਾ ਗੰਗਾ ਜੀ ਇਹਨਾਂ ਸਾਰੀਆਂ ਰਾਣੀਆਂ ਨੂੰ ਉਪਦੇਸ਼ ਦਿੰਦੇ ਕਹਿੰਦੇ ਪਤ ਵਰਤਾ ਧਰਮ ਦੀ ਪਾਲਣਾ ਕਰੋ ਜੋ ਤੁਹਾਡਾ ਪਤੀ ਵਰਤਾ ਧਰਮ ਹੈ ਉਹਨੂੰ ਨਿਭਾਓ
ਪੁੱਤਰ ਪੋਤਰ ਗਨ ਤੇ ਸੁਖ ਪਾਵੋ
ਔਰ ਆਪਣੇ ਪੁੱਤਰ ਪੋਤਰਿਆਂ ਸਹਿਤ ਸੁਖ ਪਾਵੋ
ਪਤ ਕੀ ਪ੍ਰੀਤ ਰਹੇ ਹਰ ਖਾਵੋ
ਔਰ ਆਪਣੇ ਪਤੀ ਨਾਲ ਪ੍ਰੀਤ ਕਰਕੇ ਸਦਾ ਪਤੀ ਦੀ ਪ੍ਰੀਤ ਵਿੱਚ ਹੀ ਖੁਸ਼ ਰਹਿਣਾ ਜਿਹਦੇ ਨਾਲ ਪਤੀ ਖੁਸ਼ ਹੋਵੇ ਉਹੀ ਕਰਮ ਕਰਨਾ ਹੈ
ਹੱਥ ਜੋੜ ਪੁੰਨ ਬੂਜਨ ਲਾਗੀ
ਇਹ ਹੱਥ ਜੋੜ ਕੇ ਫਿਰ ਪੁੱਛਣ ਲੱਗੀਆਂ ਮਾਤਾ ਜੀ ਨੂੰ
ਗੁਰੂ ਭਾਰ ਜਾ ਕੋ ਵੱਡ ਭਾਗੀ
ਕਹਿਣ ਲੱਗੇ ਵੀ ਜੋ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਮਹਿਲ ਹਨ
ਹੇ ਮਾਤਾ ਸੋ ਹਮ ਹੈ ਬਤਾਵੋ
ਕੌਣ ਨੇ ਜੀ ਮਾਤਾ ਜੀ ਸਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਓ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਧਰਮ ਸੁਪਤਨੀ ਹਨ
ਜਿਸ ਕੇ ਸਮ ਕੋ ਨਹੀਂ ਲਿਖਾਵੋ
ਅਸੀਂ ਤਾਂ ਇਹ ਸਮਝਦੀਆਂ ਵੀ ਉਹਨਾਂ ਦੇ ਸਮਾਨ ਜਗਤ ਚ ਕੋਈ ਨਹੀਂ ਹੋਣਾ ਜਿਹਨਾਂ ਨੂੰ ਛੇਵੇਂ ਪਾਤਸ਼ਾਹ ਪਤੀ ਰੂਪ ਚ ਮਿਲੇ ਨੇ ਉਹਨਾਂ ਦੇ ਸਮਾਨ ਜਗਤ ਵਿੱਚ ਨਹੀਂ ਕੋਈ ਹੋਣਾ
ਸੁਨ ਗੰਗਾ ਕਰ ਸੰਗ ਬਤਾਈ
ਮਾਤਾ ਗੰਗਾ ਜੀ ਨੇ ਸੁਣ ਕੇ ਦੱਸਿਆ
ਇਹੋ ਮਮਨੁਖਾ ਗੁਰਨ ਘਰ ਆਈ
ਮਹਾਰਾਜ ਜੀ ਮਾਤਾ ਜੀ ਦੇ ਲਾਗੇ ਹੀ ਬੈਠੇ ਸੀ ਮਾਤਾ ਦਮੋਦਰੀ ਜੀ ਹਾਲੇ ਮਹਾਰਾਜ ਜੀ ਦੀ ਇੱਕੋ ਸ਼ਾਦੀ ਹੋਈ ਕਹਿਣ ਲੱਗੇ ਆ ਮੇਰੀ ਨੂੰਹ ਹੈ ਇਹਦੇ ਵੱਡੇ ਭਾਗ ਨੇ ਜਿਹੜੀ ਗੁਰੂ ਮਹਿਲਾਂ ਵਿੱਚ ਆਈ ਇਹਦਾ ਨਾਮ ਦਮੋਦਰੀ ਹੈ
ਤੀਰਗ ਨੈਨਾ ਕੋ ਤਬ ਹੇਰਾ
ਮਾਤਾ ਜੀ ਦਾ ਸਰੂਪ ਬਹੁਤ ਹੀ ਸੁੰਦਰ ਸੀ ਮਾਤਾ ਦਮੋਦਰੀ ਜੀ ਦਾ ਬੇਗਮਾਂ ਨੇ ਵੇਖਿਆ ਭਾਵੇਂ ਬੜੀਆਂ ਬੜੀਆਂ ਸੁੰਦਰ ਬੇਗਮਾਂ ਸਨ पर किसी बेगम का चेहरा जैसा माता दमोदरी जी दे चेहरे ते क्रांति ते सुंदरता सी वो किसी बेगम दे चेहरे ते नजर नहीं आ। बड़िया मोटिया मोटिया अखा माता दमोदरी जी दिया बहुत ही सुंदर स्वरूप ने माता जी।
कहे के धन भाग है तेरा,
माता जी दे चरण फड़ के ना माता दमोदरी जी दे बेगमा कहिंदे धन भाग ने माता तुहाडे, ए बीबी जी तुहाडे वड्डे भाग ने, तुहाडे अहो भाग हन।
सुंदर महा स्वरूप छबीला,
ऐसा सुंदर स्वरूप महा छैल छबील स्वरूप वाले,
अस पत प्राप्त भयो सुशीला।
गुरु हरगोबिंद साहब जी तुहानू पीर जी पति रूप च प्राप्त होए ने, तुहाडे वड्डे भाग हन दमोदरी जी।
स्त्रीण के सुभाव जिम होए,
इना गल्ला बातां कीतियां जिवें आम स्त्रियां माइयां बीबियां कठियां हुंदियां, कुछ गल्लां बातां हुंदियां हन स्त्री सुभाव मूजब।
कह अस बाग बूझ सब सोए,
गल्लां बातां इन्हां ने कीतियां बचन बिलास जिवें स्त्रियां दे हुंदे है, ओ इन्हां ने कुछ समय लई बैठ के माता दमोदरी जी नाल और माता गंगा जी नाल कीते।
कितिक देर दर्शन को कीन,
कुछ समय दर्शन कर दिया रहियां,
और चलन को आयस लीन,
फिर आग्या लई वापस जान दी।
तब गंगा ने प्रेरी दासी,
माता गंगा जी ने इन्हां दे सम्मान लई अपनी दासी नूं प्रेरिया।
जरी बस्त्र गन आने पासी,
बड़े सोहने जरीदार बस्त्र इना सारिया स्त्रियां नू बेगमा नू भेट करन लई सिरे पाओ बजो माता जी ने खजाने चो मंगवाए।
सब बेगम को सादर दीने,
जिन्निया बेगमा सी सब नू बड़े सत्कार नल कली कली बेगम नू बड़े बड़े वधिया बस्तर माता जी दे खजाने च जो सन ओ जरीदार पश्मीने दे रेशम दे उना बेगमा नू दिते हन।
गुर प्रसाद लख कर तिन लीने,
बेगमा ने भी गुरु घर दा प्रसाद जान के बड़े सत्कार नाले बस्तर लए।
बंदन करत बहुर हर खाए,
और बंदना करके नमस्कार करके बेगमा बहुत प्रसन्न होईया।
उठ कर बेगम तब समुदाय,
और जनिया बेगमा सी उठ के माता जी दे कोलों उसे वक्त
घर ते निकस चढ़ी असवारी,
पहला जो बाहर निकलिया ते आपो अपने डोलिया च सवार हो गईया।
पहुंची अपने सिवर मझारी,
जिथे इन्हां दा पड़ा सी गुमटाले उथे चलिया गईया।
इस मह शाह मिलियो जब आए,
रात दे समय जदों बादशाह नूं इह सारियां स्त्रियां बेगमां मिलियां।
गुर को सदन सराहो सुनाए,
तो गल बात चली भी गईया सी तुसी गुरु महलां च, उन्हां दस्सिया भी बड़ी सोहणी आबा महाराज जी दे घर दी बादशाही ठाठ है सतगुरां दे घर विच, धन गुरु हरगोबिंद साहब जी दे महल, धर्म सुपत्नी माता दमोदरी जी बहुत ही सुंदर ने, माता गंगा जी दा सुभाव बहुत ही कोमल है, बड़िया सीसा उन्होंने सानू दित्तिया हन।
श्री अर्जन सुत सदन सुहाए,
गुरु अर्जन देव साहब जी दे साहबजादे दा घर बड़ा ही सुंदर है, बड़ा ही शोभनीक है।
सुपत जथा सुख निसा बिताए,
एता गुरु घर दी बड़ियाई बादशाह नू सुनाई। रात दा समा सी आपो अपने आसना ते सब सौ गए।
भई प्रभात शाह ने चाहा,
अगला दिन चढ़िया ते उन बादशाह ने इच्छा कीती,
करहे अखेर प्रित बन माहा,
ए गुरु साहब जी दा इलाका है ते सतगुरु इत्थे शिकार खेड़दे ने, ते इत्थे शिकार खेड़ के आईए नेड़े तेड़े, तो बादशाह दे मन च शिकार खेडण दा संकल्प होया।
पठ वजीर खां गुरु बुलाए,
वजीर खान नू भेज के सतगुरु सच्चे पातशाह जी महाराज जी नू बुलाया।
रमनियो बाहर संग मिलाए,
सतगुरां नू नाल लै के श्री अमृतसर साहब दे नेड़े तेड़े दूर दूर तक जंगल सी, तो शिकार खेडन वास्ते गए।
भांत भांत बन खेल अखेरा,
भांत भांत दे बन दे विच शिकार खेडे हन,
हने जीव दे खेद कनेरा,
और जंगल दे विच कई तरह दे जानवर मृग हिरण तो जंगली सूर आदक ससे बाज छड़ के बटेरे तितर इना सारे पंछियां दा जानवरां दा शिकार कीता है।
करे बिलास अनेक प्रकारा,
और कई तरह दे बिलास कर दे बचन कर दिया ਸ਼ਿਕਾਰ ਖੇਡਦਿਆਂ ਗੱਲਾਂ ਬਾਤਾਂ ਕਰਦੇ ਹਨ।
ਗੁਰ ਜੋਤ ਹਜ਼ਰਤ ਖੇਲ ਸ਼ਿਕਾਰਾ,
ਬਾਦਸ਼ਾਹ ਸਤਿਗੁਰੂ ਜੀ ਦੇ ਨਾਲ ਨਾਲ ਸ਼ਿਕਾਰ ਖੇਡਦਾ, ਨਾਲੇ ਦਰਸ਼ਨ ਕਰਦਾ, ਬਚਨ ਸੁਣਦਾ।
ਸੰਧਿਆ ਭਈ ਸੋ ਹਟ ਕਰ ਆਏ,
ਸਵੇਰ ਤੋਂ ਨਿਕਲੇ ਸ਼ਿਕਾਰ ਖੇਡਦਿਆਂ, ਦੁਪਹਿਰਾ ਬਾਹਰ ਹੀ ਜੰਗਲ ਚ ਕੱਟਿਆ ਤੇ ਸ਼ਾਮ ਜੇ ਦੇ ਸਮੇ ਵਾਪਸ ਆਏ।
ਸਾਹੂ ਆਪਣੇ ਸਿਵਰ ਸਿਧਾਏ,
ਸਤਿਗੁਰੂ ਜੀ ਇੱਧਰ ਆਪਣੇ ਪੜਾ ਤੇ ਆ ਗਏ ਤੇ ਬਾਦਸ਼ਾਹ ਆਪਣੇ ਡੇਰੇ ਵੱਲ ਚਲਾ ਗਿਆ।
ਸਤਿਗੁਰੇ ਆਪਣੇ ਸਦਨ ਸਿਧਾਰੇ,
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਮੀਰੀ ਪੀਰੀ ਦੇ ਮਾਲਕ ਆਪਣਿਆਂ ਮਹਿਲਾਂ ਚ ਆਏ ਹਨ।
ਖਾਨ ਪਾਨ ਕਰ ਨਿਸਾ ਗੁਜ਼ਾਰੇ,
ਸੰਧਿਆ ਦੇ ਨਿਤਨੇਮ ਤੋਂ ਬਾਅਦ ਰਾਤਰੀ ਸਮੇ ਭੋਜਨ ਛਕਿਆ ਔਰ ਪਾਤਸ਼ਾਹ ਬਿਰਾਜੇ ਆਪਣੇ ਸੁਖਾਸਣਾ ਤੇ।
ਭਈ ਪ੍ਰਾਤ ਜਬ ਸ਼ਾਹੋ ਸੁਜਾਨਾ,
ਅਗਲਾ ਦਿਨ ਚੜ ਗਿਆ ਬਾਦਸ਼ਾਹ ਫੇਰ ਉੱਠਿਆ।
ਕਰਿਓ ਕੂਚ ਲਵਪੁਰੀ ਪਿਆਨਾ,
ਇਹਨੇ ਹੁਣ ਤਿਆਰਾ ਕੀਤਾ ਵੀ ਮੈਂ ਹੁਣ ਲਾਹੌਰ ਸ਼ਹਿਰ ਨੂੰ ਜਾਵਾ।
ਕਿੰਚ ਬੇਗ ਅਰ ਖਾਨ ਵਜ਼ੀਰ,
ਜਾਣ ਤੋਂ ਪਹਿਲਾਂ ਇਹਨੇ ਕਿੰਚ ਬੇਗ ਔਰ ਵਜ਼ੀਰ ਖਾਨ, ਇਹ ਦੋਵੇਂ ਗੁਰੂ ਘਰ ਦੇ ਸ਼ਰਧਾਲੂ ਸੀ, ਬਾਦਸ਼ਾਹ ਨੇ ਇਹਨਾਂ ਦੋਵਾਂ ਨੂੰ ਆਪਣੇ ਕੋਲ ਬੁਲਾਇਆ।
ਜਹਾਂਗੀਰ ਬੁਲਵਾਏ ਤੀਰ,
ਔਰ ਇਹਨਾਂ ਦੋਨਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ,
ਸਕਲ ਬਾਰਤਾ ਕਹਿ ਸਮਝਾਈ,
ਗੱਲ ਬਾਤ ਸਮਝਾਈ, ਆਪਣੇ ਜਾਣ ਦਾ ਕਾਰਨ ਦੱਸਿਆ।
ਪੀਰ ਸਮੀਤੀ ਥਿਰ ਹੋਏ ਥਾਈ,
ਕਹਿਣ ਲੱਗੇ ਵਜ਼ੀਰ ਖਾਨ ਕਿੰਚ ਬੇਗ, ਤੁਸੀਂ ਇੱਥੇ ਸਤਿਗੁਰੂ ਜੀ ਦੇ ਕੋਲ ਰਹਿਣਾ ਹੈ,
ਇੱਕ ਦੋਏ ਦਿਨ ਕਰ ਬਾਸ ਆਵਾਸ,
ਸਤਿਗੁਰੂ ਜੀ ਇੱਥੇ ਦੋ ਚਾਰ ਦਿਨ ਰਹਿ ਲੈਣ ਕਿਉਂਕਿ ਕਈ ਦਿਨਾਂ ਬਾਅਦ ਆਏ ਹੈ, ਤੇ ਦੋ ਚਾਰ ਦਿਨ ਇੱਥੇ ਰਹਿਣ ਤੋਂ ਬਾਅਦ
ਹੁਣ ਚੜਾਏ ਆਨੋ ਮਮ ਪਾਸ,
ਸਤਿਗੁਰੂ ਜੀ ਨੂੰ ਨਾਲ ਲੈ ਕੇ ਫਿਰ ਤੁਸੀਂ ਲਾਹੌਰ ਆ ਜਾਏ ਤੇ ਤੁਸੀਂ ਇੱਥੇ ਹੀ ਰਹੋ ਜਦੋਂ ਤੱਕ ਮਹਾਰਾਜ ਜੀ ਲਾਹੌਰ ਨਹੀਂ ਆਉਂਦੇ ਨਾਲ ਤੁਹਾਡੇ, ਮੈਂ ਚੱਲਿਆ ਲਾਹੌਰ ਨੂੰ, ਤੁਸੀਂ ਇੱਥੇ ਰਹੋ ਦੋ ਚਾਰ ਦਿਨ, ਸਤਿਗੁਰੂ ਜੀ ਵੀ ਵਿਸ਼ਰਾਮ ਕਰ ਲੈਣ ਤੇ ਦੋ ਚਾਰ ਦਿਨਾਂ ਬਾਅਦ ਸਤਿਗੁਰਾਂ ਨੂੰ ਨਾਲ ਲੈ ਕੇ ਲਾਹੌਰ ਸ਼ਹਿਰ ਆ ਜਾਣਾ।
ਗੁਰ ਜੋਧਾ ਬਹੁ ਪਰ ਉਪਕਾਰੀ,
ਦੱਸਦਾ ਬਾਦਸ਼ਾਹ ਵਜ਼ੀਰ ਖਾਨ ਗੁਰੂ ਸਾਹਿਬ ਸੂਰਮੇ ਨੇ, ਯੋਧੇ ਨੇ ਪਰ ਉਪਕਾਰੀ ਵੀ ਨੇ।
ਨਿਆਰੋ ਰਹਿ ਹੈ ਜੇ ਪਰ ਹੈ ਬਿਗਾਰੀ,
ਬਾਦਸ਼ਾਹ ਇੱਥੇ ਰਾਜਨੀਤੀ ਦੀ ਵੀ ਗੱਲ ਕਰਦਾ, ਕਹਿੰਦਾ ਵੀ ਯੋਧੇ ਨੇ ਸ਼ਸਤਰ ਧਾਰੀ ਨੇ, ਇਸ ਕਰਕੇ ਡਰ ਵੀ ਆਉਂਦਾ ਵੀ ਜੇ ਇੱਥੇ ਵੱਖਰੇ ਰਹੇ ਤੇ ਕਿਤੇ ਜੰਗ ਯੁੱਧ ਦਾ ਐਲਾਨ ਨਾ ਕਰ ਦੇਣ, ਇਸ ਲਈ ਇਹਨਾਂ ਨੂੰ ਨਾਲ ਰੱਖਣਾ ਹੀ ਚੰਗਾ, ਵੀ ਇੱਥੇ ਲਾਹੌਰ ਚ ਆਇਆ ਹੋਇਆ ਮੈਂ, ਇਹਨਾਂ ਦੇ ਨੇੜੇ ਤੇੜੇ ਆਪਾਂ ਰਹਿਣਾ ਤੇ ਇਹਨਾਂ ਨੂੰ ਨਾਲ ਹੀ ਰੱਖੀਏ, ਇਹ ਸ਼ਸਤਰਧਾਰੀ ਹਨ।
ਜਮੂ ਸਮੀਪ ਹੈ ਤਰੁਨਾਈ,
ਕਿਉਂਕਿ ਗੁਰੂ ਜੀ ਦੇ ਕੋਲ ਜਿਹੜੀ ਸੈਨਾ ਉਹ ਸਾਰੇ ਨੌਜਵਾਨ ਨੇ, ਸਾਰੇ ਭਰ ਜਵਾਨੀ ਵਾਲੇ ਸੂਰਮੇ ਨੇ।
ਹਮ ਟਿਗ ਰਹਿਨੋ ਹੈ ਭਲਾਈ,
ਉਹ ਨੌਜਵਾਨ ਸੂਰਮੇ ਨੇ, ਸਾਰਿਆਂ ਦਾ ਤੱਤਾ ਖੂਨ ਹੈ, ਖਬਰੇ ਕੀ ਉਹ ਕਰ ਦੇਣ ਲੜਾਈ ਪੜਾਈ ਦਾ ਬਿਗਲ ਨਾ ਵਜਾ ਦੇਣ, ਇਸ ਕਰਕੇ ਗੁਰੂ ਸਾਹਿਬ ਜੀ ਸਾਡੇ ਨਾਲ ਹੀ ਰਹਿਣ ਜਿੰਨਾ ਚਿਰ ਆਪਾਂ ਇੱਧਰ ਫਿਰਦੇ ਹਾਂ ਪੰਜਾਬ ਚ, ਤੇ ਚੰਗੀ ਗੱਲ ਹੈ। ਤੂੰ ਬਾਦਸ਼ਾਹ ਆਪਣੀ ਨੀਤੀ ਮੁਤਾਬਕ ਵੀ ਸ਼ਸਤਰਧਾਰੀ ਨੇ, ਤੂੰ ਸ਼ਸਤਰਧਾਰੀ ਹੋਣ ਕਰਕੇ ਡਰ ਹੈ ਬਾਦਸ਼ਾਹ ਦੇ ਮਨ ਚ ਪੈ ਵੀ ਹੈ ਕਿਤੇ ਹਮਲਾ ਕਰਨ ਵਾਸਤੇ ਨਾ ਆ ਜਾਣ, ਖਬਰੇ ਕੀ ਮਨ ਚ ਇਹਨਾਂ ਦੇ ਖਿਆਲ ਆ ਜਾਏ। ਤੂੰ ਬਾਦਸ਼ਾਹਾਂ ਕੋਲ ਅਕਸਰ ਗਲਤੀਆਂ ਤਾਂ ਹੁੰਦੀਆਂ ਰਹਿੰਦੀਆਂ, ਤੂੰ ਬਾਦਸ਼ਾਹ ਨੂੰ ਇਸ ਗੱਲ ਦਾ ਵੀ ਡਰ ਸੀ, ਕਹਿੰਦਾ ਤੂੰ ਦੋ ਚਾਰ ਦਿਨ ਇੱਥੇ ਹੀ ਰਹਿ ਤੇ ਸਤਿਗੁਰੂ ਜੀ ਨੂੰ ਔਰ ਉਹਨਾਂ ਦੀ ਫੌਜ ਸਮੇਤ ਉਹਨਾਂ ਨੂੰ ਸਾਡੇ ਕੋਲ ਲਾਹੌਰ ਲੈ ਆਈ।
ਮੈਂ ਭੀ ਕਹਿਓ ਆਪ ਚੜ ਆਏ,
ਮੈਂ ਵੀ ਵੈਸੇ ਕੱਲ ਸ਼ਿਕਾਰ ਖੇਡਣ ਗਏ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕਰ ਦਿੱਤੀ ਸੀ ਤੇ ਉਹ ਆਪ ਵੀ ਆ ਜਾਣਗੇ, ਵੈਸੇ ਉਹਨਾਂ ਨੇ ਕਹਿ ਦਿੱਤਾ ਅਸੀਂ ਆਵਾਂਗੇ, ਜੇ ਉਹ ਕਹਿ ਦਿੱਤਾ ਤੇ ਆਉਣਗੇ, ਪਰ ਮੇਰਾ ਫਰਜ਼ ਬਣਦਾ ਵੀ ਤੁਸੀਂ ਇੱਥੇ ਰਹੋ ਔਰ ਉਹਨਾਂ ਨੂੰ ਸਤਿਕਾਰ ਨਾਲ ਲੈ ਕੇ ਆਓ।
ਨਤ ਤੁਮ ਦੋਨੋਂ ਬਿਨੈ ਸੁਣਾਏ,
ਜੇ ਉਹ ਆਉਣ ਤੋਂ ਕਿਤੇ ਟਾਲਾ ਮਟੋਲਾ ਕਰਨ ਵੀ ਤੇ ਤੁਸੀਂ ਬੇਨਤੀ ਕਰਨੀ ਹੈ ਉਹਨਾਂ ਦੋਨਾਂ ਨੂੰ, ਤੁਸੀਂ ਬੇਨਤੀ ਕਰਕੇ ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਲੈ ਕੇ ਆਉਣਾ,
ਜਿਉ ਕਿਉ ਕਰ ਲਵਪੁਰ ਲੈ ਆਵੋ,
ਜਿਵੇਂ ਕਿਵੇਂ ਕਰਕੇ ਇਹਨਾਂ ਨੂੰ ਲਾਹੌਰ ਸ਼ਹਿਰ ਲੈ ਕੇ ਆਉਣਾ ਹੈ।
ਰਹੋ ਨਿਕਟ ਗੁਰ ਅਭੈ ਸਿਧਾਵੋ,
ਤੁਸੀਂ ਇੱਥੇ ਹੀ ਰਹੋ ਤੇ ਮੈਂ ਚੱਲਿਆ ਲਾਹੌਰ ਨੂੰ, ਤੁਸੀਂ ਗੁਰੂ ਸਾਹਿਬ ਜੀ ਕੋਲ ਰਹਿ ਕੇ ਦੋ ਚਾਰ ਦਿਨ ਨਾਲੇ ਇੱਥੇ ਦਰਸ਼ਨ ਕਰੋ।
ਸੈਨਾ ਸੰਗ ਆਪਣੇ ਰੱਖੋ,
ਔਰ ਜਿਹੜੀ ਥੋੜੀ ਬਹੁਤੀ ਸੈਨਾ ਤੁਸੀਂ ਰੱਖਣੀ ਹੈ ਆਪਣੇ ਨਾਲ, ਕੁਝ ਅਹਿਲਕਾਰ ਤਾਂ ਉਹ ਵੀ ਰੱਖ ਲਓ।
ਬਿਨਾ ਬਿਲਮ ਆਵਨ ਅਭਿਲਖੋ,
ਪਰ ਦੇਰੀ ਨਾ ਲਾਇਓ, ਦੋ ਚਾਰ ਦਿਨ ਦਾ ਮਤਲਬ ਦੋ ਚਾਰ ਦਿਨ ਹੀ ਆ, ਜ਼ਿਆਦਾ ਸਮਾਂ ਨਾ ਲਾਇਓ।
ਦੋਨੋ ਚੁੱਕ ਕਰੀ ਸਲਾਮੂ,
ਬਾਦਸ਼ਾਹ ਦੀ ਇਹ ਗੱਲ ਸੁਣ ਕੇ ਵਜ਼ੀਰ ਖਾਨ ਤੇ ਕਿੰਚ ਬੇਗ ਨੇ ਬਾਦਸ਼ਾਹ ਨੂੰ ਸਲਾਮ ਕੀਤੀ।
ਚੱਲਿਓ ਸ਼ਾਹ ਸੰਗ ਚਮੂ ਤਮਾਮੂ,
ਔਰ ਬਾਦਸ਼ਾਹ ਆਪਣੀ ਤਮਾਮ ਫੌਜ ਲੈ ਕੇ ਨਗਾਰੇ ਵਜਾ ਕੇ ਲਾਹੌਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਪਿਆ
ਗਜ ਬਾਜਨ ਕੇ ਸ਼ਬਦ ਉਠਦੇ
ਹਾਥੀ ਚੱਲਦੇ ਘੋੜੇ ਚੱਲਦੇ ਉਹਨਾਂ ਦੀ ਆਵਾਜ਼ ਨਾਲ ਆਕਾਸ਼ ਗੂੰਜਦਾ ਹੈ
ਲਵਪੁਰ ਕੇ ਸਨਮੁਖ ਗਮਨੰਤੇ
ਲਾਹੌਰ ਸ਼ਹਿਰ ਵੱਲ ਮੂੰਹ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਰ ਪਏ
ਮਗ ਮੈਂ ਨਿਸ ਬਸ ਪਹੁੰਚੋ ਜਾਈ
ਇੱਕ ਰਾਤ ਰਸਤੇ ਚ ਬਤੀਤ ਕਰਕੇ ਅਗਲੇ ਦਿਨ ਬਾਦਸ਼ਾਹ ਲਾਹੌਰ ਪਹੁੰਚ ਗਿਆ
ਉਤਰਿਓ ਜਾਏ ਰਿਦੇ ਹਰ ਖਾਈ
ਔਰ ਆਪਣੇ ਦਵਾ ਆਪਣੇ ਖਾਸ ਮਹਿਲਾਂ ਚ ਲਾਹੌਰ ਸ਼ਹਿਰ ਜਾ ਕੇ ਉਤਰ ਗਿਆ
ਕਿੰਚ ਬੇਗ ਅਰ ਖਾਨ ਵਜ਼ੀਰ
ਇੱਧਰ ਵਜ਼ੀਰ ਖਾਨ ਔਰ ਕਿੰਚ ਬੇਗ ਜਿਹੜੇ ਦੋਵੇਂ ਬਾਦਸ਼ਾਹ ਦੇ ਕਹਿਣ ਮੁਤਾਬਕ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਗਏ ਸਨ
ਕੁਛ ਸੈਨਾ ਕੀ ਲੈ ਸੰਗ ਪੀਰ
ਸੈਨਾ ਵੀ ਇਹਨਾਂ ਦੇ ਨਾਲ ਰਹਿ ਗਈ ਉਹਨਾਂ ਨੂੰ ਨਾਲ ਲੈ ਕੇ
ਚੰਦ ਸਹਿਤ ਗੁਰ ਸੈਨਾ ਪਾਰੀ
ਤੇ ਨਾਲ ਸਤਿਗੁਰਾਂ ਦੀ ਸੈਨਾ ਦਾ ਵੀ ਪੜਾ ਬਾਹਰ ਹੀ ਸੀ ਉਹ ਵੀ ਹਾਲੇ ਨਗਰ ਦੇ ਵਿਚ ਨਹੀਂ ਸਨ ਗਏ ਤੋ ਮਹਾਰਾਜ ਜੀ ਦੀ ਜਿੰਨੀ ਸੈਨਾ ਉਹਨਾਂ ਨੂੰ ਵੀ ਨਾਲ ਲੈ ਕੇ ਵਜ਼ੀਰ ਖਾਨ ਤੇ ਕਿੰਚ ਬੇਗ
ਤਬ ਚੜਾਏ ਨਿਜ ਸੰਗ ਹਕਾਰੀ
ਸ੍ਰੀ ਅੰਮ੍ਰਿਤਸਰ ਸਾਹਿਬ ਅੰਦਰ ਮਹਾਰਾਜ ਜੀ ਦੇ ਦਰਬਾਰ ਚ ਨਗਰ ਚ ਪਹੁੰਚੇ ਹਨ
ਸਕਲ ਸੁਧਾ ਸਰ ਕੋ ਚੱਲ ਆਏ
ਸਾਰੀ ਸੈਨਾ ਸਤਿਗੁਰਾਂ ਦੀ ਵੀ ਤੇ ਜਿਹੜੀ ਵਜ਼ੀਰ ਖਾਨ ਦੀ ਥੋੜੀ ਬਹੁਤੀ ਫੌਜ ਸੀ ਸਭ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ
ਪੁਰ ਤੇ ਵਹਿਰ ਸਿਵਰ ਉਤਰਾਏ
ਨਗਰ ਦੇ ਨਾਲ ਹੀ ਨੇੜੇ ਆ ਕੇ ਡੇਰਾ ਕਰ ਲਿਆ
ਨਿਕਟ ਸੁਧਾ ਸਰ ਉਤਰੇ ਸਾਰੇ
ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਉਤਰੇ ਹਨ
ਮੱਜਨ ਕਰਹਿ ਦਰਸ਼ ਕੋ ਤਾਰੇ
ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਕਰਦੇ ਹਨ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸੋਹਣੇ ਦਰਬਾਰਾਂ ਦੇ ਦਰਸ਼ਨ ਕਰਦੇ ਹਨ
ਖਾਨ ਪਾਨ ਕੀ ਜੇ ਸੁਧ ਸਾਰੀ
ਖਾਨ ਪਾਨ ਦੀ ਜਿੰਨੀ ਸੁਧ ਸਾਰ ਹੈ ਫੌਜ ਦੀ
ਗੁਰ ਗ੍ਰਹਿ ਤੇ ਪਹੁੰਚਿਓ ਹਿਤ ਤਾਰੀ
ਗੁਰੂ ਘਰੋਂ ਸਾਰਾ ਰਾਸ਼ਨ ਪਹੁੰਚ ਗਿਆ ਫੌਜਾਂ ਲਈ ਲੰਗਰ ਪ੍ਰਸ਼ਾਦੇ ਦਾ ਸਭ ਲਈ ਪ੍ਰਬੰਧ ਹੋਇਆ ਸਾਰੀ ਫੌਜ ਨੇ ਭੋਜਨ ਛਕਿਆ ਭੋਜਨ ਗ੍ਰਹਿਣ ਕੀਤਾ ਗੁਰੂ ਦਰਬਾਰ ਦੇ ਦਰਸ਼ਨ ਕੀਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਹਾਰਾਜ ਜੀ ਦੇ ਦੀਵਾਨ ਸਜੇ ਸਜੇ ਦੀਵਾਨਾਂ ਚ ਮਹਾਰਾਜ ਜੀ ਦੀਆਂ ਸਾਰੀਆਂ ਫੌਜਾਂ ਨੇ ਆ ਕੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕੁਝ ਦਿਨ ਟਿਕੇ ਨੇ ਦਰਸ਼ਨ ਦਿਦਾਰੇ ਦਿੱਤੇ ਨੇ ਸੰਗਤਾਂ ਨੂੰ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਕੂਚ ਕਰ ਰਹੇ ਨੇ ਬਾਦਸ਼ਾਹ ਦੀ ਇੱਛਾ ਪੂਰੀ ਕਰਨ ਲਈ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।